ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ। ਕੀ ਹਾਲ ਚਾਲ ਹੈ ਦੋਸਤੋ? ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਅਤੇ ਅੱਜ 19 ਜਨਵਰੀ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਅਤੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4 to 5 ਦੇ ਦਰਮਿਆਨ 1 ਘੰਟਾ ਲਾਈਵ ਪ੍ਰਸਾਰਿਤ ਹੁੰਦਾ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ, ਵਡਮੁੱਲਾ ਵਿਚਾਰ ਜਾਂ ਫਿਰ ਸਾਡੇ ਪ੍ਰੋਗਰਾਮ ਸੰਬੰਧੀ ਫੀਡਬੈਕ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੀ। ਸ਼ੁਰੂਆਤ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਚੋਣਵੀਆਂ ਖਬਰਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਅਮੈਰੀਕਾ ਅਤੇ ਭਾਰਤ ਸਮੇਤ ਦੁਨੀਆ ਦੇ ਹੋਰਨਾਂ ਮੁਲਕਾਂ ਦੀਆਂ ਕੁਝ ਚੁਣਿੰਦਾ ਖਬਰਾਂ ਤੋਂ ਤੁਹਾਨੂੰ ਜਾਣੂ ਕਰਾਵਾਂਗੇ। ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਨੂੰ ਅਸੀਂ ਤੁਹਾਨੂੰ ਪੰਜਾਬ ਦੀ ਖਬਰ ਸਾਹਿਬ ਤੋਂ ਵੀ ਜਾਣੂ ਕਰਾਉਂਦੇ ਹਾਂ ਪਿਛਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਸਾਰਾ ਵੇਰਵਾ ਲੈ ਕੇ ਹਾਜ਼ਰ ਹੋਣਗੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ ਪੰਜਾਬੀ ਡੈਰੀ ਦੇ ਰੂਪ ਦੇ ਵਿੱਚ। ਇਸ ਤੋਂ ਇਲਾਵਾ ਹੋਰਨਾਂ ਪੇਸ਼ਕਾਰੀਆਂ ਦੀ ਗੱਲ ਕਰੀਏ ਤਾਂ ਵਿਕਟੋਰੀਆ ਸੂਬੇ ਵਿੱਚ ਲੱਗੀ ਬੁਸ਼ ਫਾਇਰ ਕਾਰਨ ਹੋਏ ਨੁਕਸਾਨ ਅਤੇ ਅਗਲੇ ਦਿਨਾਂ ਸੰਬੰਧੀ ਫਾਇਰ ਅਥਾਰਟੀ ਵੱਲੋਂ ਜਾਰੀ ਕੀਤੀਆਂ ਚੇਤਾਵਨੀਆਂ ਨੂੰ ਬਿਆਨ ਕਰਦੀ ਇੱਕ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਦੇ ਨਾਲ ਹੀ ਆਸਟ੍ਰੇਲੀਆ ਐਕਸਪਲੇਨ ਦੇ ਰਾਹੀਂ ਇਹ ਵੀ ਦੱਸਾਂਗੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਭੋਜਨ ਸੰਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਕਿਵੇਂ ਰੱਖ ਸਕਦੇ ਹੋ, ਔਰ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੇ ਭੋਜਨ ਤੋਂ ਐਲਰਜੀ ਹੈ ਤਾਂ ਫਿਰ ਤੁਸੀਂ ਕਿਵੇਂ ਬਚਾਅ ਕਰਨਾ ਹੈ ਆਪਣਾ, ਔਰ ਉਸ ਭੋਜਨ ਦਾ ਵਿਕਲਪ ਕੀ ਹੈਗਾ, ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਜਿਵੇਂ ਕਿ ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਮੌਜੂਦਾ ਸਮਾਂ ਟੈਕਨੋਲੋਜੀ ਦਾ ਯੁੱਗ ਹੈ ਅਤੇ ਇਸ ਯੁੱਗ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰੀਏ ਹੁੰਦੀਆਂ ਧੋਖਾਧੜੀਆਂ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ, ਇਸ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ, ਔਰ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਅਤੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਫੈਡਰਲ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ 'ਚ ਹੋਏ ਬੋਂਡਾਈ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਕ ਸ਼ੋਕ ਮਤੇ ਦਾ ਸਮਰਥਨ ਕੀਤਾ ਹੈ। ਬੋਂਡਾਈ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਵੀਰਵਾਰ ਨੂੰ ਰਾਸ਼ਟਰੀ ਸ਼ੋਕ ਮਨਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ ਰੌਸ਼ਨੀ ਦੀ ਜਿੱਤ ਹੋਵੇਗੀ, ਏਕਤਾ ਅਤੇ ਯਾਦ ਦਾ ਸੁਮੇਲ। ਹੇਠਲੇ ਸਦਨ ਦੇ ਸੰਸਦ ਮੈਂਬਰਾਂ ਸਾਹਮਣੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਦੇ ਲਈ ਕਾਨੂੰਨੀ ਕਾਰਵਾਈ ਕਰਨਾ ਮਹੱਤਵਪੂਰਨ ਹੈ। ਦੂਜੇ ਪਾਸੇ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਆਖਿਆ ਕਿ ਇਸ ਘਟਨਾ ਦੀ ਦਹਿਸ਼ਤ ਨੂੰ ਇੰਨੀ ਜਲਦੀ ਨਹੀਂ ਭੁਲਾਇਆ ਜਾ ਸਕਦਾ। ਕਾਬਲੇ ਗੌਰ ਹੈ ਕਿ ਬੰਦੂਕ ਸੁਧਾਰ ਅਤੇ ਨਫ਼ਰਤ ਭਰੇ ਭਾਸ਼ਣਾਂ 'ਤੇ ਵਿਚਾਰ ਕਰਨ ਦੇ ਲਈ ਸੰਸਦ ਦਾ ਸੈਸ਼ਨ 2 ਹਫ਼ਤੇ ਪਹਿਲਾਂ ਹੋ ਚੁੱਕਾ ਹੈ ਅਤੇ ਹੁਣ ਮੰਗਲਵਾਰ 20 ਜਨਵਰੀ ਨੂੰ 2 ਵੱਖ-ਵੱਖ ਬਿੱਲ ਸੰਸਦ ਵਿੱਚ ਪੇਸ਼ ਕੀਤੇ ਜਾਣੇ ਨੇ। ਉੱਧਰ ਫੈਡਰਲ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਥਿਤ ਗਾਜ਼ਾ ਸ਼ਾਂਤੀ ਬੋਰਡ ਵਿੱਚ ਸ਼ਾਮਲ ਹੋਣ ਦੇ ਸੱਦੇ ਨਾਲ ਜੁੜੀਆਂ ਸ਼ਰਤਾਂ ਬਾਰੇ ਹੋਰ ਵੇਰਵੇ ਮੰਗੇ ਨੇ। ਇਸ ਸੰਬੰਧੀ ਇੱਕ ਪੱਤਰ ਅਤੇ ਡਰਾਫਟ ਚਾਰਟਰ ਦੀ ਕਾਪੀ ਵਿੱਚ ਆਖਿਆ ਗਿਆ ਹੈ ਕਿ ਇਸ ਬੋਰਡ ਦੀ ਪ੍ਰਧਾਨਗੀ ਸਾਰੀ ਜ਼ਿੰਦਗੀ ਟਰੰਪ ਵੱਲੋਂ ਕੀਤੀ ਜਾਵੇਗੀ ਅਤੇ ਇਸ ਦੀ ਸ਼ੁਰੂਆਤ ਗਾਜ਼ਾ ਸੰਘਰਸ਼ ਦੇ ਹੱਲ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਬੋਰਡ ਦਾ ਵਿਸਤਾਰ ਹੋਰ ਸੰਘਰਸ਼ਾਂ ਦੇ ਨਿਪਟਾਰੇ ਲਈ ਕੀਤਾ ਜਾਵੇਗਾ। ਇਸ ਬੋਰਡ ਦੇ ਮੈਂਬਰ ਦੇਸ਼ਾਂ ਦਾ ਕਾਰਜਕਾਲ 3 ਸਾਲਾਂ ਤੱਕ ਸੀਮਿਤ ਹੋਵੇਗਾ, ਜਦੋਂ ਤੱਕ ਉਹ ਬੋਰਡ ਦੀਆਂ ਗਤੀਵਿਧੀਆਂ ਦੇ ਲਈ 1.5 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਭੁਗਤਾਨ ਕਰਕੇ ਸਥਾਈ ਮੈਂਬਰਸ਼ਿਪ ਨੂੰ ਹਾਸਲ ਨਹੀਂ ਕਰ ਲੈਂਦੇ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਲਸ ਦਾ ਆਖਣਾ ਹੈ ਕਿ ਸਰਕਾਰ ਇਸ ਸੱਦੇ ਦਾ ਸਵਾਗਤ ਕਰਦੀ ਹੈ। ਆਦਿਵਾਸੀ ਸੰਗੀਤਕਾਰਾਂ ਵੱਲੋਂ ਟੈਮਵਰਥ ਵਿੱਚ 54ਵੇਂ ਕੰਟਰੀ ਮਿਊਜ਼ਿਕ ਫੈਸਟੀਵਲ ਦੇ ਜਸ਼ਨ ਮਨਾਏ ਜਾ ਰਹੇ ਨੇ। 10 ਦਿਨਾਂ ਦੇ ਇਸ ਸਮਾਰੋਹ ਦੇ ਵਿੱਚ ਟ੍ਰੋਏ ਕੈਸਰਡੈਲੇ, ਐਡਮ ਹਾਰਵੇ ਅਤੇ ਬੇਕੀ ਕੋਲ ਸਮੇਤ 700 ਤੋਂ ਵੱਧ ਕਲਾਕਾਰ ਹਿੱਸਾ ਲੈ ਰਹੇ ਨੇ। ਇਸ ਸਮਾਰੋਹ ਦੇ ਵਿੱਚ 400 ਤੋਂ ਵੱਧ ਸਟਰੀਟ ਪਰਫਾਰਮਰ ਵੀ ਸ਼ਾਮਲ ਹਨ। ਆਯੋਜਕਾਂ ਦਾ ਕਹਿਣਾ ਹੈ ਕਿ ਦੱਖਣੀ ਗੋਲਾਰਧ ਵਿੱਚ ਇਹ ਸਭ ਤੋਂ ਵੱਡਾ ਅਤੇ ਲੰਮਾ ਚੱਲਣ ਵਾਲਾ ਮਿਊਜ਼ਿਕ ਫੈਸਟੀਵਲ ਹੈ। ਇਹ ਸੰਗੀਤ ਸਮਾਰੋਹ ਐਤਵਾਰ 25 ਜਨਵਰੀ ਨੂੰ ਸਮਾਪਤ ਹੋਵੇਗਾ। ਰੁੱਖ ਕੌਮਾਂਤਰੀ ਖ਼ਬਰਾਂ ਦਾ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਸੰਬੰਧੀ ਧਮਕੀਆਂ ਦੇ ਜਵਾਬ ਵਿੱਚ ਯੂਰਪੀ ਯੂਨੀਅਨ ਨੂੰ ਪਹਿਲਾਂ ਕਦੇ ਨਾ ਵਰਤੇ ਗਏ ਆਰਥਿਕ ਉਪਾਵਾਂ ਨੂੰ ਲਾਗੂ ਕਰਨ ਦੀਆਂ ਮੰਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜ਼ਬਰਦਸਤੀ ਵਿਰੋਧੀ ਕਾਨੂੰਨ ਯੂਰਪੀ ਯੂਨੀਅਨ ਨੂੰ ਨੀਤੀਗਤ ਤਬਦੀਲੀ ਲਈ ਮਜਬੂਰ ਕਰਨ ਵਾਲੇ ਦੇਸ਼ ਤੇ ਦੰਡਕਾਰੀ ਆਰਥਿਕ ਉਪਾਅ ਲਗਾਉਣ ਦੇ ਯੋਗ ਬਣਾਉਂਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਹ ਧਮਕੀ ਦਿੱਤੀ ਹੋਈ ਹੈ ਕਿ ਜੇਕਰ ਗ੍ਰੀਨਲੈਂਡ ਅਮਰੀਕਾ ਨੂੰ ਨਹੀਂ ਦਿੱਤਾ ਜਾਂਦਾ ਤਾਂ ਉਹ ਯੂਰਪੀ ਮੁਲਕਾਂ ਤੇ 25% ਟੈਰਿਫ ਲਗਾ ਦੇਣਗੇ। ਨਾਰਵੇ ਦੇ ਵਿਦੇਸ਼ ਮੰਤਰੀ ਐਸਪੈਨ ਬੋਰਥ ਆਈਡੀ ਦਾ ਆਖਣਾ ਹੈ ਕਿ ਟਰੰਪ ਦੀਆਂ ਇਨ੍ਹਾਂ ਧਮਕੀਆਂ ਦਾ ਜਵਾਬ ਦੇਣ ਦੇ ਲਈ ਯੂਰਪੀ ਯੂਨੀਅਨ ਦੇ ਰਾਜਦੂਤਾਂ ਨੇ ਐਤਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਕੀਤੀ ਹੈ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਡ ਦਰਮਿਆਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ ਬਦਲਣ ਦੀ ਪੇਸ਼ਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਆਉਂਦੀ 22 ਅਤੇ 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਗੱਲ ਆਖੀ ਹੈ। ਕਾਬਲੇ ਗੌਰ ਹੈ ਕਿ ਪੰਜਾਬ ਵਿੱਚ ਕਣਕ ਦੀ ਬਿਜਾਈ ਤੋਂ ਬਾਅਦ ਮੀਂਹ ਨਾ ਪੈਣ ਕਰਕੇ ਕਣਕ, ਆਲੂ ਅਤੇ ਹੋਰ ਫਸਲਾਂ ਖਰਾਬ ਹੋ ਰਹੀਆਂ ਨੇ। ਇਸ ਸਮੇਂ ਪੈਣ ਵਾਲਾ ਮੀਂਹ ਕਣਕ ਅਤੇ ਹੋਰਨਾਂ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਧਰ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੇ ਕੁਝ ਥਾਵਾਂ ਤੇ ਐਤਵਾਰ ਨੂੰ ਹਲਕੀ ਬਰਫ਼ਬਾਰੀ ਜਾਰੀ ਰਹੀ, ਜਿਸ ਕਾਰਨ ਸੂਬੇ ਵਿੱਚ ਕਈ ਇਲਾਕਿਆਂ ਤੇ ਸੀਤ ਲਹਿਰ ਬਣੀ ਰਹੀ। ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਮੁਤਾਬਕ 22 ਜਨਵਰੀ ਤੋਂ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਅਤੇ 23 ਜਨਵਰੀ ਨੂੰ ਸੂਬੇ ਵਿੱਚ ਭਾਰੀ ਬਰਫ਼ਬਾਰੀ ਅਤੇ ਉੱਚੀਆਂ ਪਹਾੜੀਆਂ ਤੇ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਧਰ ਉੱਤਰ ਭਾਰਤ ਦੇ ਹਿੰਦੂ ਸ਼ਰਧਾਲੂਆਂ ਵੱਲੋਂ ਮੌਨੀ ਅਮਾਵਸਿਆ ਮਨਾਈ ਗਈ ਹੈ। ਇਹ ਸੂਰਜ ਦੇ ਉੱਤਰ ਦਿਸ਼ਾ ਵਿੱਚ ਗਤੀਮਾਨ ਹੋਣ ਵਾਲੇ ਮਹੀਨੇ ਵਿੱਚ ਪੈਂਦੀ ਅਮਾਵਸਿਆ ਹੁੰਦੀ ਹੈ ਅਤੇ ਇਹ ਤਿਉਹਾਰ ਹਰ ਸਾਲ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਹਿੰਦੂ ਕੈਲੰਡਰ ਮੁਤਾਬਕ ਅਮਾਵਸਿਆ ਦੇ ਦਿਨ ਮਨਾਇਆ ਜਾਂਦਾ ਹੈ। ਤਿਉਹਾਰ ਦੇ ਪਹਿਲੇ ਦਿਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਵਿੱਚ ਗੰਗਾ ਨਦੀ ਕਿਨਾਰੇ ਸ਼ਰਧਾਲੂਆਂ ਵੱਲੋਂ ਇਸ਼ਨਾਨ ਕਰਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।
ਜਲਦ ਹੀ ਤੁਹਾਨੂੰ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਗਿਣਤੀ ਘੱਟ ਨਜ਼ਰ ਆ ਸਕਦੀ ਹੈ। ਇਸ ਲਈ ਹੁਣ ਸਮਾਂ ਹੈ SBS ਆਡੀਓ ਐਪ ਡਾਊਨਲੋਡ ਕਰਨ ਦਾ। ਇਹ ਯਕੀਨੀ ਬਣਾਓ ਕਿ ਤੁਹਾਨੂੰ SBS ਦੇ ਲੈਂਗੁਏਜ ਪੋਡਕਾਸਟ ਵਿੱਚ ਸਾਡੀਆਂ ਸਾਰੀਆਂ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਮਿਲ ਰਹੀਆਂ ਨੇ, ਤਾਂ ਜੋ ਤੁਸੀਂ ਉਨ੍ਹਾਂ ਸਾਰੇ ਮਸਲਿਆਂ ਨਾਲ ਜੁੜੇ ਰਹਿ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ। SBS ਆਡੀਓ ਐਪ ਐਪ ਸਟੋਰ ਅਤੇ ਗੂਗਲ ਪਲੇ 'ਤੇ ਮੁਫ਼ਤ ਉਪਲਬਧ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ, ਨਾ ਕਿ ਸਿਰਫ ਉਹੀ ਜੋ ਤੁਹਾਡੀ ਸੋਸ਼ਲ ਮੀਡੀਆ ਫੀਡ ਤੁਹਾਨੂੰ ਪ੍ਰਦਾਨ ਕਰਦੀ ਹੈ। SBS ਲੈਂਗੁਏਜ ਵੈਬਸਾਈਟ 'ਤੇ ਸਾਡੀਆਂ ਸਾਰੀਆਂ ਖ਼ਬਰਾਂ ਅਤੇ ਕਹਾਣੀਆਂ ਹਾਸਲ ਕਰੋ। ਅੱਜ ਹੀ ਆਪਣੇ ਵੈਬ ਬਰਾਊਜ਼ਰ ਵਿੱਚ sbs.com.au/language ਨੂੰ ਬੁੱਕਮਾਰਕ ਕਰੋ।
ਸੋ ਦੋਸਤੋ, ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ, ਇਸ ਵੇਲੇ ਜਿਹੜਾ ਕਿ ਲਾਈਵ ਚੱਲ ਰਿਹਾ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ। ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਔਰ ਵਿਕਟੋਰੀਆ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੁਸ਼ ਫਾਇਰ ਹੋਏ ਸੀ, ਤੁਸੀਂ ਸਾਰੇ ਜਾਣਦੇ ਹੋ ਕਿ ਉਸ ਬੁਸ਼ ਫਾਇਰ ਦੇ ਨਾਲ ਕਿੰਨਾ ਨੁਕਸਾਨ ਹੋਇਆ। ਇੱਕ ਮਨੁੱਖੀ ਜਾਨ ਵੀ ਗਈ ਔਰ ਕਈ ਜਿਹੜੀਆਂ ਜਾਨਾਂ ਨੇ ਜਿਨ੍ਹਾਂ ਦੇ ਵਿੱਚ ਜੰਗਲੀ ਜਾਨਵਰ ਨੇ ਜਾਂ ਜਿਹੜੇ ਪਾਲਤੂ ਜਾਨਵਰ ਸਨ ਉਹਨਾਂ ਦਾ ਨੁਕਸਾਨ ਵੀ ਹੋਇਆ। ਹਾਲਾਂਕਿ ਸਥਿਤੀ ਥੋੜ੍ਹੀ ਜਿਹੀ ਕੰਟਰੋਲ ਦੇ ਵਿੱਚ ਹੈਗੀ ਹੈ, ਪਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਖਤਰਾ ਜਿਹੜਾ ਹਾਲੇ ਵੀ ਖਤਮ ਨਹੀਂ ਹੋਇਆ। ਅਗਲੇ ਦਿਨਾਂ ਨੂੰ ਲੈ ਕੇ ਔਰ ਮੌਜੂਦਾ ਸਥਿਤੀ ਨੂੰ ਲੈ ਕੇ ਅਧਿਕਾਰੀ ਕੀ ਕੁਝ ਆਖ ਰਹੇ ਨੇ, ਪੂਰੀ ਸਥਿਤੀ ਕੀ ਆ ਵਿਕਟੋਰੀਆ ਦੀ ਬੁਸ਼ ਫਾਇਰ ਤੋਂ ਬਾਅਦ, ਆਓ ਜਾਣਦੇ ਹਾਂ। ਇਸ ਰਿਪੋਰਟ ਦੇ ਰਾਹੀਂ ਲੈ ਕੇ ਹਾਜ਼ਰ ਹੈ ਸਾਡੇ ਸਾਥੀ ਤਜਿੰਦਰਪਾਲ ਸਿੰਘ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਵਿਕਟੋਰੀਆ ਵਿੱਚ ਸਾਲ 2026 ਦੀ ਸ਼ੁਰੂਆਤ ਵਿੱਚ ਬੁਸ਼ ਫਾਇਰਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਹੁਣ ਸਥਿਤੀ ਕਾਫੀ ਹੱਦ ਤੱਕ ਨਿਯੰਤਰਣ ਵਿੱਚ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਲੇ ਵੀ ਖਤਰਾ ਟਲਿਆ ਨਹੀਂ ਹੈ ਅਤੇ ਸਭ ਨੂੰ ਇਸ ਸਬੰਧ ਵਿੱਚ ਸਚੇਤ ਰਹਿਣ ਦੀ ਲੋੜ ਹੈ। ਹਾਲ ਹੀ ਵਿੱਚ ਵਿਕਟੋਰੀਆ ਵਿੱਚ ਬੁਸ਼ ਫਾਇਰ ਯਾਨੀ ਝਾੜੀਆਂ ਦੀ ਅੱਗ ਨਾਲ ਇਲਾਕੇ ਵਿੱਚ 228 ਘਰ ਅਤੇ 450 ਆਊਟ ਬਿਲਡਿੰਗ ਸਮੇਤ 700 ਤੋਂ ਵੱਧ ਢਾਂਚੇ ਤਬਾਹ ਹੋ ਗਏ ਹਨ ਜਾਂ ਉਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। 4 ਲੱਖ ਹੈਕਟੇਅਰ ਤੋਂ ਵੱਧ ਰਕਬੇ ਨੂੰ ਇਨ੍ਹਾਂ ਅੱਗਾਂ ਨੇ ਆਪਣੀ ਚਪੇਟ ਵਿੱਚ ਲਿਆ ਹੈ। ਪਸ਼ੂ ਪਾਲਕ ਮੈਕਸਵੈਲ ਹੌਬਸਨ ਦੀ ਅੱਗ ਵਿੱਚ ਮੌਤ ਹੋ ਗਈ ਅਤੇ ਇਸ ਝਾੜੀਆਂ ਦੀ ਅੱਗ ਦੇ ਸੀਜ਼ਨ ਵਿੱਚ ਆਪਣੀ ਜਾਨ ਗੁਆਉਣ ਵਾਲੇ ਉਹ ਰਾਜ ਦੇ ਇਕਲੌਤੇ ਵਿਅਕਤੀ ਹਨ। ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਬੁੱਧਵਾਰ ਨੂੰ $100 million ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ, ਜਿਸ ਵਿੱਚ ਅੱਗ ਤੋਂ ਪ੍ਰਭਾਵਿਤ ਪ੍ਰਾਇਮਰੀ ਉਤਪਾਦਕਾਂ ਨੂੰ $40 million ਦੀ ਗ੍ਰਾਂਟ ਸ਼ਾਮਿਲ ਹੈ। ਕੰਟਰੀ ਫਾਇਰ ਅਥਾਰਟੀ ਦੇ ਮੁੱਖ ਅਧਿਕਾਰੀ ਜਿਸਨ ਹੈਫਰਨਨ ਨੇ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਹੈ ਕਿ ਖਤਰਾ ਖਤਮ ਨਹੀਂ ਹੋਇਆ ਹੈ ਅਤੇ ਵਿਕਟੋਰੀਆ ਵਿੱਚ ਅੱਗ ਦਾ ਖਤਰਾ ਆਉਣ ਵਾਲੇ ਦਿਨਾਂ ਵਿੱਚ ਵੀ ਬਣਿਆ ਹੋਇਆ ਹੈ।
It's likely to be another heating event towards the end of January. To the extent that's yet to be determined, but I guess the indication there is, you know, there's been a lot of fire in the landscape. Much work will be done between now and then to contain these fires.
ਆਸਟ੍ਰੇਲੀਆ ਵਿੱਚ ਪੰਜਾਬ ਦੇ ਇੱਕ ਪ੍ਰਵਾਸੀ ਚਰਨਾਮਤ ਸਿੰਘ ਨੂੰ 2009 ਦੀ ਝਾੜੀਆਂ ਦੀ ਅੱਗ ਵਿੱਚ ਆਪਣਾ ਘਰ ਗਵਾਉਣ ਤੋਂ ਬਾਅਦ ਦੁਬਾਰਾ ਬਣਾਉਣਾ ਪਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਗਰਮੀਆਂ ਦੌਰਾਨ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
ਜੇ ਆਪਾਂ ਇਸ ਮੁਲਕ ਦੇ ਵਿੱਚ ਆਏ ਹਾਂ, ਆਸਟ੍ਰੇਲੀਆ ਦਾ ਜਿਹੜਾ ਇੱਧਰਲਾ ਪਾਸਾ ਆ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਜਿਹੜੇ ਇਹਦੇ ਲਾਗੇ ਲਾਗੇ ਮੁਲਕ ਆ, ਦਸੰਬਰ ਤੋਂ ਲੈ ਕੇ ਫਰਵਰੀ ਦੇ ਐਂਡ ਤੱਕ ਜਾਂ ਮਾਰਚ ਤੱਕ ਜਿਹੜਾ ਆ ਅੱਗ ਲੱਗਣ ਦਾ, ਜਿਹੜੀ ਬੁਸ਼ ਫਾਇਰ ਆ, ਉਹਦਾ ਖਤਰਾ ਬਹੁਤ ਰਹਿੰਦਾ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਮੌਸਮ ਆ ਜਾਂ ਇੱਥੇ ਦਾ ਇਨਵਾਇਰਮੈਂਟ ਆ, ਉਹ ਹੈ ਹੀ ਇਹੋ ਜਿਹਾ ਆ। ਇੱਥੇ ਹਿਸਟਰੀ ਆ, ਪਿਛਲੀ ਵੀ ਅੱਗਾਂ ਲੱਗਦੀਆਂ ਹੀ ਲੱਗਦੀਆਂ ਆ। ਜਿੰਨਾ ਕੁ ਅਸੀਂ ਬਚਾਅ ਕਰ ਲਈਏ ਤਾਂ ਉਹ ਚੀਜ਼ ਬਚਾਅ ਹੋ ਜਾਂਦਾ ਆ। ਜਦੋਂ ਕੋਈ ਛੋਟੀ ਮੋਟੀ ਮਿਸਟੇਕ ਹੋ ਜਾਂਦੀ ਆ ਤੇ ਅੱਗ ਛੋਟੀ ਭਾਵੇਂ ਸ਼ੁਰੂ ਹੋ ਕੇ ਤਾਂ ਵੱਡਾ ਰੂਪ ਧਾਰਨ ਕਰ ਲੈਂਦੀ ਆ। ਜਿਸ ਤਰ੍ਹਾਂ ਪਿੱਛੇ ਹਿਸਟਰੀ ਦੇ ਵਿੱਚ ਅੱਗਾਂ ਲੱਗੀਆਂ, ਉਹ ਐਸ਼ ਵੈਂਸਡੇ ਦੀ ਅੱਗ ਬਹੁਤ ਜ਼ਿਆਦਾ ਏਰੀਆ ਸੜ ਗਿਆ ਸੀਗਾ, ਬੜਾ ਲਾਈਵ ਸਟੋਕ ਦਾ ਬੜਾ ਨੁਕਸਾਨ ਹੋਇਆ ਸੀਗਾ, ਪ੍ਰੋਪਰਟੀਆਂ ਦਾ ਬੜਾ ਨੁਕਸਾਨ ਹੋਇਆ ਸੀ, ਜਾਨਾਂ ਦਾ ਵੀ। ਤੇ ਬਲੈਕ ਸੈਚਰਡੇ ਦੀ ਜਿਹੜੀ ਅੱਗ ਲੱਗੀ ਸੀ, ਮਤਲਬ 2009 ਦੇ ਵਿੱਚ, ਉਹਦੇ ਵਿੱਚ ਵੀ ਬਹੁਤ ਜਾਨਾਂ ਗਈਆਂ ਸੀ, ਪ੍ਰੋਪਰਟੀ ਦਾ ਨੁਕਸਾਨ ਹੋਇਆ ਸੀ। ਜੇ ਮਤਲਬ ਉਹ ਇੱਕ ਅੱਧਾ ਦਿਨ ਉਹ ਮਿਸਟੇਕ ਜਿਹੜੀ ਹੋਈ ਉਹ ਨਾ ਹੁੰਦੀ ਤਾਂ ਉਹ ਹਿਸਟਰੀ ਨਹੀਂ ਸੀ ਬਣਨੀ। ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਛੋਟੀ ਜਿਹੀ ਕਿਸੇ ਮਿਸਟੇਕ ਦੇ ਨਾਲ ਖੜਿਆ ਕਿੰਨੀਆਂ ਜਾਨਾਂ ਚੱਲ ਜਾਣੀਆਂ।
ਇਹਦੇ ਨਾਲ ਹੀ ਚਰਨਾਮਤ ਸਿੰਘ ਨੇ ਆਪਣੇ ਅਨੁਭਵਾਂ ਤੋਂ ਅੱਗ ਦੇ ਕੁਝ ਹੋਰ ਕਾਰਨਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ।
ਅੱਗ ਸਮਾਨੀ ਬਿਜਲੀ ਤੋਂ ਵੀ ਲੱਗ ਸਕਦੀ ਆ, ਕਿਤੇ ਦੂਰ ਲੱਗੀ ਆ ਉਹਦੇ ਚਗਿਆੜੇ ਉੜ ਕੇ ਆ ਸਕਦੇ ਆ, ਜਾਂ ਫਿਰ ਇੰਡੀਆ ਦੇ ਵਿੱਚ ਸ਼ਾਇਦ ਜਿਹੜੇ ਸੁਣਨ ਵਾਲੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਹੋਊਗਾ, ਅਸੀਂ ਵੀ ਜਦੋਂ ਸਕੂਲ ਜਾਂਦੇ ਹੁੰਦੇ ਸੀ ਛੋਟੇ ਛੋਟੇ, ਕਈ ਵਾਰੀ ਕੱਚ ਦੀ ਬੋਤਲ ਲੈ ਕੇ ਤਾਂ ਉਹਦਾ ਜਿਹੜਾ ਥੱਲਾ ਹੁੰਦਾ ਆ ਉਹਨੂੰ ਸੂਰਜ ਵਾਲੇ ਪਾਸੇ ਨੂੰ ਕਰਕੇ ਤਾਂ ਮੋਹਰੇ ਉਹਦੀ ਕਾਗਜ਼ ਦੇ ਉੱਤੇ ਲਸ਼ਕੋਰ ਪਾਉਂਦੇ ਹੁੰਦੇ ਸੀਗੇ, ਉਹ ਥੋੜਾ ਚਿਰ ਇੱਦਾਂ ਰੱਖੀ ਛੱਡੋ ਤੇ ਕਾਗਜ਼ ਨੂੰ ਬੰਦ ਕਰ ਦਿੰਦੀ ਸੀ। ਇਸੇ ਤਰ੍ਹਾਂ ਇੱਥੇ ਹੁਣ ਜਿੱਦਾਂ ਆਪਾਂ ਕੋਈ ਕਾਰ ਖੜੀ ਕਰਦੇ ਹਾਂ ਧੁੱਪ ਦੇ ਵਿੱਚ, ਉਹਦੇ ਸ਼ੀਸ਼ੇ ਦੀ ਲਸ਼ਕੋਰ ਜੇ ਇੱਕ ਜਗ੍ਹਾ ਜਾ ਕੇ ਪਈ ਜਾਂਦੀ ਆ ਸੁੱਕੇ ਘਾਹ ਤੇ ਜਾਂ ਕਿਤੇ ਮੋਹਰੇ ਕੋਈ ਇਹੋ ਜਿਹੀ ਚੀਜ਼ ਆ ਜਿਹੜੀ ਅੱਗ ਫੜ ਸਕਦੀ ਆ, ਤੇ ਉਹ ਇਗਨਾਈਟ ਹੋ ਸਕਦਾ। ਜਾਂ ਕਈ ਵਾਰੀ ਆਪਾਂ ਬਹੁਤ ਸ਼ੀਸ਼ੇ ਟਾਈਟ ਬੰਦ ਕਰ ਦਿੰਦੇ ਹਾਂ, ਕਾਰ ਦੇ ਵਿੱਚ ਕੋਈ ਡੈਸ਼ਬੋਰਡ ਤੇ ਇਹੋ ਜਿਹੀ ਚੀਜ਼ ਪਈ ਹੁੰਦੀ ਜਿਹਦੇ ਤੇ ਗਰਮੀ ਹੋ ਕੇ ਤੇ ਲਸ਼ਕੋਰ ਪੈ ਕੇ ਉਹਨੂੰ ਅੱਗ ਪੈ ਸਕਦੀ ਆ, ਜਾਂ ਸਪਰੇ ਕੇਨ ਰੱਖੇ ਹੁੰਦੇ ਆਪਾਂ ਕਾਰ ਦੇ ਵਿੱਚ, ਉਹ ਫੜ ਜਾਂਦੇ ਆ ਗਰਮੀ ਨਾਲ। ਜਿਹੜੇ ਆਹ ਮਹਿਕ ਵਾਲੀਆਂ ਸਪਰੇਆਂ ਜਾਂ ਕਹਿ ਲੋ ਕਈਆਂ ਨੇ ਹੇਅਰ ਸਪਰੇ ਰੱਖੀ ਹੁੰਦੀ ਕਾਰ ਦੇ ਉੱਤੇ ਰੱਖ ਦਿੰਦੇ ਆ ਮੂਹਰੇ, ਉਹ ਚੀਜ਼ਾਂ ਦਾ ਵੀ ਬਹੁਤ ਖਿਆਲ ਰੱਖਣਾ ਪੈਂਦਾ। ਅਸੀਂ ਕਦੇ ਸੋਚਿਆ ਵੀ ਨਹੀਂ ਵੀ ਉਹ ਫਟ ਕੇ ਵੀ ਅੱਗ ਲੱਗ ਸਕਦੀ ਹੈ, ਉਹ ਬੰਬ ਵਾਂਗੂ ਫਟਦੇ ਆ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਡੈਕਿੰਗ ਦੇ ਵਿੱਚ ਫਰਨੀਚਰ ਪਿਆ ਹੁੰਦਾ ਉਹਦੇ ਤੇ ਮਤਲਬ ਅੱਗ ਫੜ ਸਕਦੇ ਫਰਨੀਚਰ ਨੂੰ। ਤੇ ਦੂਸਰਾ ਜਿਹੜਾ ਮੇਨਲੀ ਹੈ ਨਾ, ਅਸੀਂ ਇਹ ਦੇਖਣਾ ਹੁੰਦਾ ਆ ਵੀ ਜਿਹੜਾ ਸਮਾਨ ਜਾਂ LP ਗੈਸ ਦਾ ਸਿਲੰਡਰ ਆ ਜਾਂ ਘਰਾਂ ਦੇ ਵਿੱਚ ਕਈਆਂ ਦੇ ਹੀਟਿੰਗ ਸਿਸਟਮ ਆ ਜਿਹੜਾ ਉਹ ਲੱਕੜੀ ਵਾਲਾ ਲੱਗਿਆ ਹੁੰਦਾ ਆ, ਕੰਬਸ਼ਨ ਹੀਟਿੰਗ ਸਿਸਟਮ ਜਿਹੜਾ ਆ ਉਹ ਲੱਕੜੀ ਦੇ ਕਹਿ ਲਓ ਵੀ ਹੀਟਿੰਗ ਸਿਸਟਮ ਜਾਂ ਚੁੱਲ੍ਹੇ ਵੀ ਕਈਆਂ ਘਰਾਂ ਦੇ ਵਿੱਚ ਲੱਕੜੀ ਦੇ ਹੈ, ਕਈ ਬੰਦੇ ਇਕੱਠੀ ਲੱਕੜ ਰੱਖ ਲੈਂਦੇ ਘਰ ਜਾਂ ਜੰਗਲਾਂ ਦੇ ਵਿੱਚੋਂ ਕੱਟ ਕੇ ਲਿਆ ਕੇ ਬੁਸ਼ ਦੇ ਵਿੱਚੋਂ ਲੱਕੜ ਟਰਾਲਿਆਂ ਨਾਲ ਰੱਖ ਲੈਂਦੇ ਸਿਆਲ ਲਈ, ਉਹ ਜੇ ਮਤਲਬ ਅਸੀਂ ਓਪਨ ਦੇ ਵਿੱਚ ਪਈ ਆ ਉਹਨੂੰ ਚਗਿਆੜਾ ਲੱਗ ਗਿਆ ਉਹਨੂੰ ਅੱਗ ਲੱਗ ਗਈ ਤਾਂ ਉਹ ਬੁਝਾਉਣੀ ਬੜੀ ਮੁਸ਼ਕਿਲ ਹੋ ਜਾਂਦੀ, ਕਿਉਂਕਿ ਉਹ ਬਹੁਤ ਜ਼ਿਆਦਾ ਤੇਜ਼ ਅੱਗ ਹੁੰਦੀ ਆ ਲੱਕੜ ਦੀ। ਉਹਨੂੰ ਵੀ ਕੋਸ਼ਿਸ਼ ਕਰੀਏ ਆਪਾਂ ਜਾਂ ਤਾਂ ਉਹਨੂੰ ਕੋਈ ਛੋਟੀ ਜਿਹੀ ਸ਼ੈੱਡ ਇਹੋ ਜਿਹੀ ਹੋਵੇ ਜਿਹੜੀ ਇਨਕਲੋਜ਼ ਹੋਵੇ ਬੰਦ, ਉਹਦੇ ਵਿੱਚ ਰੱਖੀਏ ਜਾਂ ਫਿਰ ਉਹਦੇ ਉੱਤੇ ਕੋਈ ਪਾਣੀ ਦਾ ਸਿਸਟਮ ਇੰਨਾ ਹੋਵੇ ਵੀ ਥੋੜੇ ਥੋੜੇ ਚਿਰ ਬਾਅਦ ਉਹਦੇ ਤੇ ਪਾਣੀ ਪਾਉਂਦੇ ਰਹੀਏ, ਅੱਗ ਲੱਗਣੀ ਆ, ਕੋਈ ਨਾ ਕੋਈ ਇਹੋ ਜਿਹਾ ਉਹਦਾ ਖਿਆਲ ਰੱਖਣਾ ਚਾਹੀਦਾ, ਇਹ ਨਹੀਂ ਵੀ ਉਹਨੂੰ ਰੱਖ ਲਓ ਤਾਂ ਭੁੱਲ ਜਾਓ।
SBS ਪੰਜਾਬੀ ਲਈ ਸ਼ਾਇਨਾ ਕਾਲੜਾ ਅਤੇ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਦੇ ਮੈਲਬਨ ਸਟੂਡੀਓ ਤੋਂ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 19 ਜਨਵਰੀ ਦਿਨ ਸੋਮਵਾਰ, ਔਰ ਪ੍ਰੋਗਰਾਮ ਦੇ ਵਿੱਚ ਸੋਮਵਾਰ ਦੇ ਸੋਮਵਾਰ ਅਸੀਂ ਤੁਹਾਨੂੰ ਪੰਜਾਬ ਦੀ ਜਿਹੜੀ ਹਫ਼ਤਾਵਾਰੀ ਰਿਪੋਰਟ ਹੈ, ਖਬਰਸਾਰ ਲੈ ਕੇ ਸਾਡੇ ਸਾਥੀ ਹਾਜ਼ਰ ਹੁੰਦੇ ਹੈ, ਔਰ ਪੰਜਾਬ ਦੇ ਵਿੱਚ ਲੰਘੇ ਹਫ਼ਤੇ ਦੇ ਵਿੱਚ ਕੀ ਕੁਝ ਵਾਪਰਿਆ, ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ। ਔਰ ਅੱਜ ਵੀ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ ਪੰਜਾਬ ਦੀ ਖਬਰਸਾਰ ਪੰਜਾਬੀ ਡਾਇਰੀ ਦੇ ਰੂਪ ਦੇ ਵਿੱਚ ਲੈ ਕੇ ਸਾਡੇ ਨਾਲ ਇਸ ਵਕਤ ਸਾਂਝ ਬਣਾ ਚੁੱਕੇ ਨੇ। ਔਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ, ਪੰਜਾਬ ਦੇ ਸਰਹੱਦੀ ਕਿਸਾਨਾਂ ਦੇ ਮਸਲੇ ਚੁੱਕੇ ਨੇ, ਜਿਹੜਾ ਬੀਜ ਬਿੱਲ ਹੈ ਉਸਦਾ ਮਸਲਾ ਚੁੱਕਿਆ, ਔਰ ਪੰਜਾਬ ਦੇ ਵਿੱਚ ਜਿਹੜੀ ਚੰਡੀਗੜ੍ਹ ਦੀ ਭੂਮਿਕਾ ਔਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹੱਕ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਹੈ ਮੁੱਖ ਮੰਤਰੀ ਦੇ ਵੱਲੋਂ ਡਿਸਕਸ ਕੀਤੇ ਗਏ ਸਨ ਗ੍ਰਹਿ ਮੰਤਰੀ ਦੇ ਨਾਲ। ਹੋਰ ਕੀ ਕੁਝ ਖਬਰਸਾਰ ਹੈ ਪੰਜਾਬ ਦੀ, ਸਾਰਾ ਵੇਰਵਾ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ਾਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਦੇ ਸਰਹੱਦੀ ਕਿਸਾਨਾਂ ਵਾਸਤੇ ਰਾਹਤ, ਕੇਂਦਰ ਕੰਡਿਆਲੀ ਤਾਰ ਸਰਹੱਦ ਦੇ ਨੇੜੇ ਲਗਾਉਣ ਵਾਸਤੇ ਰਾਜ਼ੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਕੋਲ ਬੀਜ ਬਿੱਲ ਸੰਸਦ ਚ ਪੇਸ਼ ਨਾ ਕਰਨ ਦੀ ਕੀਤੀ ਅਪੀਲ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਫਦ ਰਾਜਪਾਲ ਨੂੰ ਮਿਲਿਆ। ਪੰਜਾਬ ਅੰਦਰ ਕਾਨੂੰਨ ਵਿਵਸਥਾ ਉਪਰ ਚੁੱਕੇ ਸਵਾਲ। ਪਾਵਨ ਸਰੂਪਾਂ ਦੇ ਮੁੱਦੇ ਉਪਰ ਵਿਧਾਇਕ ਸੁੱਖੀ ਦਾ ਚੇਅਰਮੈਨੀ ਤੋਂ ਅਸਤੀਫਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਚ ਪੇਸ਼ ਹੋ ਕੇ ਸਪਸ਼ਟੀਕਰਨ ਸੌਂਪਿਆ ਤੇ ਪੰਜਾਬ ਵਿਚ ਵੀਰਵਾਰ ਤੋਂ ਹਲਕੇ ਅਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਨਾਲ ਪੰਜਾਬ ਚ ਇਸ ਹਫ਼ਤੇ ਬਦਲੇਗਾ ਮੌਸਮ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਵਾਸਤੇ ਵੱਡੀ ਰਾਹਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ਦੇ ਐਨ ਨਜ਼ਦੀਕ ਤਬਦੀਲ ਕਰਨ ਦੀ ਸਿਧਾਂਤਕ ਤੌਰ 'ਤੇ ਸਹਿਮਤੀ ਦੇ ਦਿੱਤੀ ਹੈ। ਬੀਤੇ ਸ਼ਨਿਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਹਜ਼ਾਰਾਂ ਏਕੜ ਜ਼ਮੀਨ ਉੱਪਰ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕਰਨ ਦਾ ਰਾਹ ਪੱਧਰਾ ਹੋ ਜਾਏਗਾ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨਾਲ ਕੀਤੀ ਮੁਲਾਕਾਤ ਦੌਰਾਨ ਤਜਵੀਜ਼ਿਤ ਬੀਜ ਬਿੱਲ, ਅਣਸੁਲਝੇ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ, FCI ਵੱਲੋਂ ਅਨਾਜ ਦੀ ਮੱਠੀ ਢੋਆ ਢੁਆਈ, ਆੜ੍ਹਤੀਆ ਕਮਿਸ਼ਨ ਰੋਕਣ, ਪੰਜਾਬ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਫੀਸਾਂ ਦਾ ਭੁਗਤਾਨ ਨਾ ਕਰਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਭੂਮਿਕਾ ਨੂੰ ਘਟਾਉਣ ਸਬੰਧੀ ਇਤਰਾਜ਼ ਵੀ ਚੁੱਕੇ। ਸ਼੍ਰੀ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਨਾਖਤੀ ਕਾਰਡ ਦਿਖਾ ਕੇ ਅਤੇ BSF ਦੀ ਨਿਗਰਾਨੀ ਹੇਠ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਖੇਤੀ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਹ ਮੁੱਦਾ ਉਨ੍ਹਾਂ ਦੇ ਵਿਚਾਰ ਅਧੀਨ ਹੈ ਅਤੇ ਕੰਡਿਆਲੀ ਤਾਰ ਸਰਹੱਦ ਦੇ ਐਨ ਨੇੜੇ ਤਬਦੀਲ ਕੀਤੀ ਜਾਏਗੀ।
ਉੱਥੇ ਆਈ ਕਾਰਡ ਦਿਖਾ ਕੇ ਜਾਂਦੇ ਆ, BSF ਤਲਾਸ਼ੀ ਲੈਂਦੇ ਆ, ਫਿਰ BSF ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ। ਉੱਚੀ ਫਸਲ ਨਹੀਂ ਬੀਜ ਸਕਦੇ, ਕੋਈ ਗੰਨਾ ਨਹੀਂ ਬੀਜ ਸਕਦੇ, ਸਰੋਂ ਨਹੀਂ ਬੀਜ ਸਕਦੇ ਜਿਹ 'ਚ ਬੰਦਾ ਲੁਕ ਜਾਂਦਾ ਹੋਵੇ, ਕਿਉਂਕਿ ਬਾਰਡਰ ਹੈ। ਮੈਂ ਕਿਹਾ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 250 ਮੀਟਰ ਦਾ, ਪਰ ਤੁਸੀਂ ਐਂ ਕਰੋ 300 ਹੀ ਰੱਖ ਲਓ, ਦੁੱਗਣਾ ਰੱਖ ਲਓ, 300 ਮੀਟਰ 'ਤੇ ਤਾਰ ਲੈ ਜਾਓ, ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇੱਧਰਲੇ ਪਾਸੇ ਆ ਜਾਊਗੀ। ਆਹ ਗੱਲ ਮੁੱਦਾ ਉਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ।
ਪ੍ਰਸਤਾਵਿਤ ਬੀਜ ਬਿੱਲ ਉੱਪਰ ਗੰਭੀਰ ਇਤਰਾਜ਼ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿੱਲ ਮੌਜੂਦਾ ਸਰੂਪ ਵਿੱਚ ਸੰਸਦ ਵਿੱਚ ਪੇਸ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀਜ ਬਿੱਲ ਦਾ ਖਰੜਾ ਸਬੰਧਿਤ ਧਾਰਾ ਤਹਿਤ ਸ਼ਡਿਊਲ ਅਨੁਸਾਰ ਸੂਬੇ ਦੀ ਪ੍ਰਤੀਨਿਧਤਾ ਨੂੰ ਯਕੀਨੀ ਨਹੀਂ ਬਣਾਉਂਦਾ। ਬਿੱਲ ਵਿੱਚ ਪੇਸ਼ ਕੀਤਾ ਗਿਆ ਜ਼ੋਨ ਆਧਾਰਿਤ ਸਿਸਟਮ ਮੌਜੂਦਾ ਪ੍ਰਣਾਲੀ ਦੇ ਉਲਟ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਗਰੰਟੀ ਨਹੀਂ ਦਿੰਦਾ।
ਹੈ ਜਿਸ ਨਾਲ ਬੀਜ ਖੇਤਰ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਵਿਚ ਸੂਬੇ ਦੀ ਆਵਾਜ਼ ਨੂੰ ਦਬਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਜ ਕਿਸਮਾਂ ਨੂੰ ਪੰਜਾਬ ਅਤੇ ਹੋਰ ਸੂਬਿਆਂ ਵਿਚ ਦਰਾਮਦ ਅਤੇ ਵਿਕਰੀ ਵਾਸਤੇ ਸੂਬੇ ਦੇ ਖੇਤੀਬਾੜੀ ਜਲਵਾਯੂ ਹਾਲਾਤ ਤਹਿਤ ਲਾਜ਼ਮੀ ਸਥਾਨਕ ਟੈਸਟਿੰਗ ਤੋਂ ਬਿਨਾਂ ਆਗਿਆ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਲਈ ਗੰਭੀਰ ਜੋਖਮ ਪੈਦਾ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਇਨ੍ਹਾਂ ਸਮੱਸਿਆਵਾਂ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਨਸ਼ੇ ਅਤੇ ਗੈਂਗਸਟਰ ਸੂਬੇ ਵਾਸਤੇ ਦੋਹਰੀ ਚੁਣੌਤੀ ਬਣ ਗਏ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਾਸਤੇ ਸਹਿਯੋਗ ਦਿੱਤਾ ਜਾਵੇ। ਸ੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਹੀ ਸੂਬੇ ਦੇ ਵਿਕਾਸ ਵਾਸਤੇ ਸਭ ਤੋਂ ਵੱਡਾ ਆਧਾਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਿਚ ਨੌਜਵਾਨ ਆਪਣਾ ਸਰਗਰਮ ਯੋਗਦਾਨ ਪਾਉਣ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਅਤੇ ਗੈਂਗਸਟਰ ਸਾਡੇ ਵਾਸਤੇ ਚੁਣੌਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ਼ ਮੁਹਿੰਮ ਚਲਾ ਰਹੀਆਂ ਹਨ। ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਇੱਕ ਵਫਦ ਨੇ ਚੰਡੀਗੜ੍ਹ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਰਾਜਪਾਲ ਕੋਲ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਸੂਬਾ ਸਰਕਾਰ ਵੱਲੋਂ ਮੀਡੀਆ 'ਤੇ ਕੀਤੇ ਜਾ ਰਹੇ ਕਥਿਤ ਹਮਲਿਆਂ ਦੇ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ। ਭਾਜਪਾ ਵਫਦ ਨੇ ਆਪਣੀ ਮੁਲਾਕਾਤ 'ਚ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ 'ਚ ਅਸਫਲ ਰਹਿ ਰਹੀ ਹੈ। ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮਿਲਿਆ ਕੈਬਨਿਟ ਰੈਂਕ ਵੀ ਛੱਡ ਦਿੱਤਾ ਹੈ। ਕਰੀਬ ਇੱਕ ਸਾਲ ਪਹਿਲਾਂ ਆਪ ਸਰਕਾਰ ਨੇ ਡਾਕਟਰ ਸੁਖੀ ਨੂੰ ਕੈਬਨਿਟ ਰੈਂਕ ਸਮੇਤ ਚੇਅਰਮੈਨੀ ਵੀ ਦਿੱਤੀ ਸੀ। ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੀ ਜਾਂਚ ਦੌਰਾਨ 169 ਸਰੂਪ ਮਿਲਣ ਦੇ ਦਾਅਵੇ ਮਗਰੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਪਰ ਹਲਕਾ ਬੰਗਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਆਪ ਵਿੱਚ ਸ਼ਾਮਲ ਹੋਏ ਸਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਕਿਹਾ ਸੀ ਕਿ ਬੰਗਾ ਦੇ ਇੱਕ ਧਾਰਮਿਕ ਅਸਥਾਨ ਤੋਂ 169 ਸਰੂਪ ਮਿਲੇ ਹਨ ਜਿਨ੍ਹਾਂ ਵਿਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਉਸ ਸਮੇਂ ਹੀ ਮੁੱਖ ਮੰਤਰੀ ਦੇ ਉਸ ਦਾਅਵੇ ਦਾ ਖੰਡਨ ਕੀਤਾ ਸੀ ਅਤੇ ਸਰੂਪਾਂ ਬਾਰੇ ਵਿਸਥਾਰ 'ਚ ਖੁਲਾਸਾ ਵੀ ਕੀਤਾ ਸੀ। ਡਾਕਟਰ ਸੁਖੀ ਨੇ ਵੀ ਉਦੋਂ ਹੀ ਪੰਜਾਬ ਸਰਕਾਰ ਦੇ ਇਹ ਦਾਅਵੇ ਰੱਦ ਕਰ ਦਿੱਤੇ ਸਨ। ਇਸੇ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ 'ਚ ਸਰਬਉੱਚਤਾ, ਗੁਰੂ ਕੀ ਗੋਲਕ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ, ਗੁਰੂ ਸਾਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਕਥਿਤ ਇਤਰਾਜ਼ਯੋਗ ਗਤੀਵਿਧੀਆਂ ਕਰਨ ਦੀ ਸਾਹਮਣੇ ਆਈ ਵੀਡੀਓ ਆਦਿ ਦੇ ਮਾਮਲਿਆਂ ਦੇ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਅਕਾਲ ਤਖ਼ਤ ਸਕੱਤਰੇਤ 'ਚ ਆਪਣਾ ਸਪਸ਼ਟੀਕਰਨ ਰੱਖਿਆ। ਇਸ ਤੇ 5 ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ 'ਚ ਵਿਚਾਰ ਕੀਤਾ ਜਾਏਗਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਬਹੁਤ ਹੀ ਚੰਗੇ ਮਾਹੌਲ 'ਚ ਗੱਲਬਾਤ ਹੋਈ ਅਤੇ ਉਹ ਆਪਣਾ ਪੱਖ ਰੱਖ ਕੇ ਗਏ ਹਨ। ਸਕੱਤਰੇਤ 'ਚ ਲਗਭਗ 40 ਮਿੰਟ ਚੱਲੀ ਗੱਲਬਾਤ ਦੌਰਾਨ ਮੁੱਖ ਮੰਤਰੀ ਪਾਸੋਂ ਉਨ੍ਹਾਂ ਵਿਰੁੱਧ ਪੁੱਜੀਆਂ ਸ਼ਿਕਾਇਤਾਂ 'ਚ ਲੱਗੇ ਵੱਖ ਵੱਖ ਦੋਸ਼ਾਂ ਦਾ ਇੱਕ ਇੱਕ ਕਰਕੇ ਸਪਸ਼ਟੀਕਰਨ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਾਲ ਇੱਕ ਬੈਗ ਵੀ ਲੈ ਕੇ ਆਏ ਸਨ ਜਿਸ 'ਚ ਵੱਖ ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਅਤੇ ਹੋਰ ਦਸਤਾਵੇਜ਼ ਸ਼ਾਮਿਲ ਸਨ ਜੋ ਉਨ੍ਹਾਂ ਨੇ ਸਕੱਤਰੇਤ ਨੂੰ ਸੌਂਪਿਆ ਹੈ।
ਸਿੰਘ ਸਾਹਿਬ ਨਾਲ ਕਾਫੀ ਵਿਸਥਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕੰਮਾਂ ਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ। ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਹੈ ਉਹਦੇ ਬਾਰੇ ਕੋਈ ਅਗਲਾ ਜਿਹੜਾ ਆਦੇਸ਼ ਦਿੱਤਾ ਜਾਊਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਮਰਪਣ ਭਾਵ ਨਾਲ ਪ੍ਰਵਾਨ ਕਰਦਿਆਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਵੱਲੋਂ ਬੀਤੇ ਸਮੇਂ ਵਿਚ ਕੁਝ ਗਲਤ ਬਿਆਨੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ 'ਚ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ 23 ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਹਨ। ਅਜਿਹੇ ਵਿਅਕਤੀ ਤੋਂ ਪੰਥ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜੋ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਭੁੱਲ ਕੇ ਸਿਆਸੀ ਰੈਲੀਆਂ ਦੇ ਪ੍ਰਬੰਧਾਂ ਵਿੱਚ ਰੁੱਝੇ ਰਹਿੰਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ, ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਵੇਲ ਨਹੀਂ ਮਿਲ ਰਹੀ। ਉਹਨੂੰ ਮਾਘੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ।
ਇਸੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਲਬੀਰ ਸਿੰਘ ਗਿੱਲ ਨੂੰ ਵਿਧਾਨ ਸਭਾ ਚੋਣਾਂ 2027 ਵਾਸਤੇ ਮਜੀਠਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਐਲਾਨਿਆ। ਪੰਜਾਬ ਹਰਿਆਣਾ ਸਣੇ ਉੱਤਰੀ ਭਾਰਤ 'ਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਡ ਦੌਰਾਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 22 ਅਤੇ 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ 'ਚ ਹਲਕੇ ਤੋਂ ਦਰਮਿਆਨਾ ਮੀਂਹ ਪਏਗਾ। ਪੰਜਾਬ ਵਿਚ ਕਣਕ ਦੀ ਲਵਾਈ ਤੋਂ ਬਾਅਦ ਮੀਂਹ ਨਾ ਪੈਣ ਕਰਕੇ ਆਲੂ ਅਤੇ ਹੋਰ ਫਸਲਾਂ ਖਰਾਬ ਹੋ ਰਹੀਆਂ ਹਨ। ਇਸ ਸਮੇਂ ਪੈਣ ਵਾਲਾ ਮੀਂਹ ਕਣਕ ਸਣੇ ਹੋਰਨਾਂ ਫਸਲਾਂ ਵਾਸਤੇ ਲਾਹੇਵੰਦ ਸਾਬਿਤ ਹੋਏਗਾ। ਦੂਜੇ ਪਾਸੇ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ ਉੱਪਰ ਸੰਘਣੀ ਧੁੰਦ ਕਾਰਨ ਦਿਸਣ ਦੀ ਹੱਦ ਘਟ ਗਈ ਹੈ, ਜਿਸ ਕਰਕੇ ਸੜਕੀ ਅਤੇ ਹਵਾਈ ਆਵਾਜਾਈ 'ਚ ਵਿਘਨ ਪੈ ਰਿਹਾ ਹੈ। ਪਰ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 22 ਅਤੇ 23 ਜਨਵਰੀ ਤੋਂ ਪੰਜਾਬ ਅੰਦਰ ਮੌਸਮੀ ਹਾਲਾਤ ਸੁਧਰ ਜਾਣਗੇ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਵੇ। ਹੁਣ ਇਜਾਜ਼ਤ ਦਿਓ।
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਤੁਸੀਂ ਸੁਣ ਰਹੇ ਹੋ ਇਸ ਵੇਲੇ ਲਾਈਵ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਲਬਰਨ ਸਟੂਡੀਓ ਤੋਂ ਤੁਹਾਡੇ ਤੱਕ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਔਰ ਪ੍ਰੋਗਰਾਮ ਦੇ ਵਿੱਚ ਸਾਡੀ ਅਗਲੀ ਪੇਸ਼ਕਾਰੀ ਦਾ ਵੇਲਾ ਹੋ ਗਿਆ ਜੀ। ਜਿਵੇਂ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਕਿ SBS ਦਾ ਇੱਕ ਬੜਾ ਖਾਸ ਉਪਰਾਲਾ ਹੈ ਆਸਟ੍ਰੇਲੀਆ ਐਕਸਪਲੇਨਡ, ਜਿਹੜਾ ਇੱਕ ਖਾਸ ਸਾਡਾ ਸੈਗਮੈਂਟ ਹੈ। ਉਹਦੇ ਰਾਹੀਂ ਅਸੀਂ ਆਸਟ੍ਰੇਲੀਆ ਆਉਣ ਵਾਲੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਕਿ ਆਸਟ੍ਰੇਲੀਆ ਦਾ ਰਹਿਣ ਸਹਿਣ ਕਿਵੇਂ ਦਾ, ਇੱਥੋਂ ਦਾ ਸੱਭਿਆਚਾਰ ਕਿਵੇਂ ਦਾ, ਇੱਥੋਂ ਦੇ ਕਾਇਦੇ ਕਾਨੂੰਨ ਕੀ ਹੈਗੇ ਆ, ਤੁਸੀਂ ਜੇਕਰ ਕੋਈ ਬਿਜ਼ਨਸ ਸ਼ੁਰੂ ਕਰਨਾ, ਜੇਕਰ ਤੁਸੀਂ ਇੱਥੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ, ਘਰ ਖਰੀਦਣਾ, ਜਾਂ ਤਮਾਮ ਜਿੰਨੇ ਵੀ ਇੱਥੇ ਰਹਿਣ ਸਹਿਣ ਨਾਲ ਜੁੜੇ ਮਸਲੇ ਹੈਗੇ ਆ, ਸਾਰਿਆਂ ਬਾਰੇ ਮਾਂ ਬੋਲੀ ਪੰਜਾਬੀ ਦੇ ਵਿੱਚ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਆਸਟ੍ਰੇਲੀਆ ਐਕਸਪਲੇਨਡ ਦੇ ਤਹਿਤ, ਅੱਜ ਅਸੀਂ ਗੱਲ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਭੋਜਨ ਸੰਬੰਧੀ ਤੁਸੀਂ ਆਪਣੀਆਂ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਕਿਵੇਂ ਰੱਖ ਸਕਦੇ ਹੋ, ਕਿਉਂਕਿ ਵੱਖ ਵੱਖ ਧਰਮਾਂ ਦੇ ਵਿੱਚ ਵੱਖ ਵੱਖ ਜਿਹੜੇ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀਆਂ ਪਾਬੰਦੀਆਂ ਹੁੰਦੀਆਂ ਨੇ, ਜਾਂ ਕਈਆਂ ਨੂੰ ਕਿਸੇ ਭੋਜਨ ਤੋਂ ਐਲਰਜੀ ਹੁੰਦੀ ਹੈ, ਤਾਂ ਫਿਰ ਜੇਕਰ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਹੈ ਆਸਟ੍ਰੇਲੀਆ ਦੇ ਵਿੱਚ, ਤੁਸੀਂ ਉਸਦਾ ਬਚਾਅ ਕਿਵੇਂ ਕਰਨਾ ਹੈ, ਔਰ ਉਸ ਭੋਜਨ ਦਾ ਵਿਕਲਪ ਕੀ ਹੈਗਾ ਤੁਹਾਡੇ ਵਾਸਤੇ ਇਸ ਮੁਲਕ ਦੇ ਵਿੱਚ, ਤਮਾਮ ਜਾਣਕਾਰੀਆਂ ਇਸ ਰਿਪੋਰਟ ਦੇ ਵਿੱਚ ਹਾਜ਼ਰ ਨੇ। ਲੈ ਕੇ ਹਾਜ਼ਰ ਹੈ ਸਾਡੀ ਸਾਥੀ ਜਸਦੀਪ ਕੌਰ ਗਿੱਲ, ਆਓ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੀ ਵਿਭਿੰਨ ਆਬਾਦੀ ਦਾ ਮਤਲਬ ਹੈ ਕਿ ਲੋਕ ਆਪਣੇ ਧਾਰਮਿਕ ਵਿਸ਼ਵਾਸਾਂ, ਨੈਤਿਕਤਾ, ਸਿਹਤ ਜ਼ਰੂਰਤਾਂ ਅਤੇ ਨਿੱਜੀ ਚੋਣਾਂ ਨੂੰ ਆਪਣੇ ਭੋਜਨ ਰਾਹੀਂ ਪ੍ਰਗਟ ਕਰਦੇ ਨੇ। ਆਸਟ੍ਰੇਲੀਆ ਐਕਸਪਲੇਨ ਦੇ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਉਹਨਾਂ ਮਾਹਰਾਂ ਦੇ ਵਿਚਾਰਾਂ ਤੋਂ ਜਾਣੂ ਕਰਾਵਾਂਗੇ ਜੋ ਤੁਹਾਨੂੰ ਭੋਜਨ ਨਾਲ ਜੁੜੀ ਸਹੀ ਚੋਣ, ਸਰਟੀਫਿਕੇਸ਼ਨ ਅਤੇ ਸਰੋਤਾਂ ਬਾਰੇ ਦੱਸਣਗੇ। ਤਾਂ ਆਓ ਰੁੱਖ ਕਰਦੇ ਹਾਂ ਆਸਟ੍ਰੇਲੀਆ ਐਕਸਪਲੇਨ ਦੇ ਡਾਇਟਰੀ ਨੂੰ ਲੈ ਕੇ ਇਸ ਖਾਸ ਐਪੀਸੋਡ ਦਾ। ਧਾਰਮਿਕ ਭੋਜਨ ਪਾਬੰਦੀਆਂ ਦਾ ਸਤਿਕਾਰ ਕਰਨ ਤੋਂ ਲੈ ਕੇ ਨੈਤਿਕ ਅਤੇ ਸਿਹਤ ਆਧਾਰਿਤ ਭੋਜਨ ਵਿਕਲਪਾਂ ਤੱਕ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਸੰਭਾਵਨਾ ਹੈ ਕਿ ਸਾਡੇ ਸਾਰਿਆਂ ਕੋਲ ਕਿਸੇ ਕਿਸਮ ਦੀ ਭੋਜਨ ਪਾਬੰਦੀ ਹੈ, ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋਵੋਗੇ ਜੋ ਕਿਸੇ ਖਾਸ ਕਿਸਮ ਦੇ ਭੋਜਨ ਖਾਣ ਤੋਂ ਗੁਰੇਜ਼ ਕਰਦੇ ਹੋਣ। ਸਭ ਤੋਂ ਪਹਿਲਾਂ ਆਓ ਭੋਜਨ ਐਲਰਜੀ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਸਦੇ ਗੰਭੀਰ ਜਾਂ ਘਾਤਕ ਨਤੀਜੇ ਹੋ ਸਕਦੇ ਨੇ। 10 ਵਿੱਚੋਂ ਇੱਕ ਆਸਟ੍ਰੇਲੀਅਨ ਬੱਚੇ ਨੂੰ ਭੋਜਨ ਐਲਰਜੀ ਹੈ, ਜਿਸ ਵਿੱਚ ਸਭ ਤੋਂ ਆਮ ਆਂਡਾ ਹੁੰਦਾ ਹੈ। ਜਦੋਂ ਤੱਕ ਅਸੀਂ ਬਾਲਗ ਹੁੰਦੇ ਹਾਂ ਸਾਡੇ ਵਿੱਚੋਂ 50 ਵਿੱਚੋਂ ਇੱਕ ਨੂੰ ਭੋਜਨ ਐਲਰਜੀ ਹੁੰਦੀ ਹੈ। ਇਸੇ ਲਈ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਪੱਸ਼ਟ ਭੋਜਨ ਲੇਬਲਿੰਗ ਜ਼ਰੂਰੀ ਹੈ। ਇੰਗਰਿਡ ਰੋਚ ਨੈਸ਼ਨਲ ਐਲਰਜੀ ਕੌਂਸਲ ਨਾਲ ਇੱਕ ਪ੍ਰੈਕਟਿਸਿੰਗ ਡਾਇਟੀਸ਼ੀਅਨ ਹੈ ਅਤੇ ਭੋਜਨ ਐਲਰਜੀ ਵਿੱਚ ਮਾਹਰ ਹੈ। ਉਹ ਕਹਿੰਦੀ ਹੈ ਕਿ ਫੂਡ ਸਟੈਂਡਰਡਸ ਆਸਟ੍ਰੇਲੀਆ ਨਿਊਜ਼ੀਲੈਂਡ ਖਪਤਕਾਰਾਂ ਨੂੰ ਸਮੱਗਰੀ ਦੀ ਆਸਾਨੀ ਨਾਲ ਪਛਾਣ ਕਰਨ ਵਿੱਚ ਮਦਦ ਕਰਨ ਲਈ ਪਲੇਨ ਇੰਗਲਿਸ਼ ਐਲਰਜੀ ਲੇਬਲਿੰਗ ਦੀ ਪੇਸ਼ਕਸ਼ ਕਰਦੇ ਨੇ।
Plain English allergen labelling was brought in to help people be able to read food labels easier when they're looking for their allergen in a particular food. So on our food labels now, if a common food allergen is an ingredient of the food, then it has to be listed in the ingredients list, which is called the Statement of Ingredients, using its plain English name.
Statement of Ingredients label utte ik spasht jaga utte dikhai dena chahida hai. ਆਮ ਤੌਰ ਉੱਤੇ ਪੈਕੇਟ ਦੇ ਪਿਛਲੇ ਪਾਸੇ ਆਮ ਭੋਜਨ ਐਲਰਜਨਾਂ ਉੱਤੇ ਜ਼ੋਰ ਦਿੰਦੇ ਹੋਏ ਇਹ ਹਰੇਕ ਸਮੱਗਰੀ ਨੂੰ ਸੂਚੀਬੱਧ ਕਰਦਾ ਹੈ
That plain English word has to be in bold. Say, for example, you might have cheese and then in brackets you would have milk in bold letters. Or if peanut's an ingredient, the peanut would be in bold so it stands out from the rest of the ingredients list so you can really easily see it.
ਤੁਸੀਂ ਦੇਖੋਗੇ ਕਿ ਮੂੰਗਫਲੀ ਅਤੇ ਗਿਰੀਦਾਰ ਜਿਵੇਂ ਕਿ ਬਦਾਮ, ਕਾਜੂ, ਹੇਜ਼ਲਨਟ ਅਤੇ ਮੈਕਾਡੇਮੀਆ ਨੂੰ ਵੱਖਰੇ ਤੌਰ ਉੱਤੇ ਸੂਚੀਬੱਧ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਨੂੰ ਕਿਸੇ ਇੱਕ ਤੋਂ ਐਲਰਜੀ ਹੋ ਸਕਦੀ ਹੈ ਪਰ ਦੂਜੇ ਤੋਂ ਨਹੀਂ ਇਸੇ ਤਰ੍ਹਾਂ ਕ੍ਰਸਟੇਸ਼ੀਆ ਨੂੰ ਵੱਖਰੇ ਤੌਰ ਉੱਤੇ ਸੂਚੀਬੱਧ ਕੀਤਾ ਗਿਆ ਹੈ ਉਦਾਹਰਨ ਵਜੋਂ ਜੇਕਰ ਕਿਸੇ ਨੂੰ ਝੀਂਗੇ ਤੋਂ ਐਲਰਜੀ ਹੈ ਪਰ ਮਸਲ ਤੋਂ ਨਹੀਂ ਸੀਰੀਅਲ ਜਿਨ੍ਹਾਂ ਵਿੱਚ ਗਲੂਟਨ ਹੁੰਦਾ ਹੈ ਕਣਕ ਰਾਈ ਜੌਂ ਅਤੇ ਓਟਸ ਨੂੰ ਵੀ ਲੇਬਲ ਉੱਤੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੈਲੀਕ ਬਿਮਾਰੀ ਅਤੇ ਗਲੂਟਨ ਅਸਹਿਣਸ਼ੀਲਤਾ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾ ਸਕੇ
The other thing that plain English labelling has done is it's made the contains statement. So on a food packet, you've got an ingredients list, and then next to or underneath the ingredients list, there's another sentence that says contains. It's like a summary list of all of the common allergens that are in that food product. So it's just made it really easy for consumers to be able to find their allergen on a food label, and it's going to be the same from one packet to another.
ਜੇਕਰ ਕੋਈ ਉਤਪਾਦ ਗਲੂਟਨ ਮੁਕਤ ਹੈ ਤਾਂ ਇਹ ਹਮੇਸ਼ਾ ਪੈਕੇਟ ਉੱਤੇ ਪ੍ਰਦਰਸ਼ਿਤ ਨਹੀਂ ਹੋਵੇਗਾ ਸਮੱਗਰੀ ਸੂਚੀ ਦਰਸਾਏਗੀ ਕਿ ਕੀ ਭੋਜਨ ਵਿੱਚ ਅਸਲ ਵਿੱਚ ਗਲੂਟਨ ਹੈ ਜਾਂ ਨਹੀਂ ਤੇ ਹੋਰ ਖੁਰਾਕ ਪਾਬੰਦੀਆਂ ਬਾਰੇ ਵੀ ਜਾਣ ਲੈਂਦੇ ਹਾਂ ਐਲਰਜੀ ਤੋਂ ਇਲਾਵਾ ਲੋਕ ਧਾਰਮਿਕ ਅਭਿਆਸ ਸਮੇਤ ਕਈ ਕਾਰਨਾਂ ਕਰਕੇ ਖੁਰਾਕ ਪਾਬੰਦੀਆਂ ਦੀ ਪਾਲਣਾ ਕਰਦੇ ਨੇ ਉਦਾਹਰਨ ਵਜੋਂ ਕੋਸ਼ਰ ਖੁਰਾਕ ਕੋਸ਼ਰ ਆਸਟ੍ਰੇਲੀਆ ਵਿਖੇ ਮਾਰਕੀਟਿੰਗ ਅਤੇ ਲੌਜਿਸਟਿਕਸ ਦੇ ਮੁਖੀ ਸ਼ੋਸ਼ ਲੈਂਡੋ ਕਹਿੰਦੇ ਨੇ ਕਿ ਉਹ ਆਸਟ੍ਰੇਲੀਆ ਵਿੱਚ ਦੋ ਮੁੱਖ ਕੋਸ਼ਰ ਪ੍ਰਮਾਣੀਕਰਨ ਏਜੰਸੀਆਂ ਵਿੱਚੋਂ ਇੱਕ ਨੇ ਇਸ ਲਈ ਉਹਨਾਂ ਦੇ ਲੋਗੋ ਵੱਲ ਧਿਆਨ ਦੇ ਕੇ ਕੋਸ਼ਰ ਫੂਡ ਹਾਸਲ ਕੀਤਾ ਜਾ ਸਕਦਾ ਹੈ
Our logo is the map of Australia with a K in the center and that's in a circle. But I would say it's not a huge percentage of products that actually have the logo on it. I would say it's potentially 40%. So the way that we let people know if products are kosher certified is on an app that we keep updated and that will let people know all the products that are currently kosher certified.
Kosher Australia app ne haal hi vich ik barcode scanning visheshta pesh kiti hai. ਸ਼੍ਰੀਮਤੀ ਲੈਂਡੋ ਕਹਿੰਦੇ ਨੇ ਕਿ ਇਹ ਖਪਤਕਾਰਾਂ ਲਈ ਵਿਸ਼ੇਸ਼ ਸਟੋਰਾਂ ਦੀ ਬਜਾਏ ਸੁਪਰਮਾਰਕਿਟਾਂ ਵਿੱਚ ਖਰੀਦਦਾਰੀ ਕਰਨਾ ਬਹੁਤ ਸੌਖਾ ਬਣਾਉਂਦਾ ਹੈ
So you can actually go through supermarkets and scan a barcode and it will let you know if that product's in our database or not. If it's not coming up with a barcode, you can still search and see if that product's available within the app. Maybe the barcode just hasn't been updated and that works worldwide. We also have a Facebook group so we answer questions directly as well.
ਲਗਭਗ 3% ਆਸਟ੍ਰੇਲੀਅਨ ਲੋਕ ਹਲਾਲ ਖੁਰਾਕ ਦੀ ਪਾਲਣਾ ਕਰਦੇ ਨੇ ਅਤੇ ਇਹ ਖੇਤਰ ਤੇਜ਼ੀ ਨਾਲ ਫੈਲ ਰਿਹਾ ਹੈ ਡਾਕਟਰ ਮੁਹੰਮਦ ਖਾਨ ਹਲਾਲ ਆਸਟ੍ਰੇਲੀਆ ਦੇ CEO ਨੇ ਜੋ ਕਿ ਖੇਤੀਬਾੜੀ ਵਿਭਾਗ ਦੁਆਰਾ ਮਾਨਤਾ ਪ੍ਰਾਪਤ ਇੱਕ ਹਲਾਲ ਪ੍ਰਮਾਣੀਕਰਨ ਸੰਸਥਾ ਹੈ ਉਹ ਕਰਿਆਨੇ ਦੇ ਖੇਤਰ ਵਿੱਚ ਖਪਤਕਾਰਾਂ ਨੂੰ ਭਰੋਸੇਯੋਗ ਹਲਾਲ ਅਧਿਕਾਰੀਆਂ ਤੋਂ ਪ੍ਰਮਾਣੀਕਰਨ ਲੇਬਲ ਵੇਖਣ ਦੀ ਸਲਾਹ ਦਿੰਦੇ ਨੇ
If there is a logo, there is a certain level of assurance that yes, the product halal or not halal. But there's a hiccup in Australia with the anti-halal campaign. So some companies, they actually chose not to put the halal logo. So that makes things very difficult for the consumers. It is not so a straight cut. However, we have given some tips in our website, halal-australia.com.au. So with that, they would know which ingredients should I avoid or tips for halal shopping.
ਹਲਾਲ ਐਪਸ ਜਿਵੇਂ ਕਿ ਹਲਾਲ ਐਡਵਾਈਜ਼ਰ ਖਪਤਕਾਰਾਂ ਨੂੰ ਕੀਮਤੀ ਮਦਦ ਪ੍ਰਦਾਨ ਕਰਦੇ ਨੇ ਹਾਲਾਂਕਿ ਉਹਨਾਂ ਨੂੰ ਹਲਾਲ ਆਸਟ੍ਰੇਲੀਆ ਦੁਆਰਾ ਅਧਿਕਾਰਿਤ ਤੌਰ ਉੱਤੇ ਸਮਰਥਨ ਨਹੀਂ ਦਿੱਤਾ ਜਾਂਦਾ ਡਾਕਟਰ ਖਾਨ ਕਹਿੰਦੇ ਨੇ ਕਿ ਖਪਤਕਾਰ ਨੂੰ ਆਪਣੀ ਖੋਜ ਕਰਨੀ ਚਾਹੀਦੀ ਹੈ ਪਰ ਹਲਾਲ ਆਸਟ੍ਰੇਲੀਆ ਸਹਾਇਤਾ ਲਈ ਵਧੀਆ ਸਰੋਤ ਹੈ.
They call us and then we try to give them information to the best of our knowledge. Now, if we are not certifying that particular ingredients goes into the product, then we simply say, sorry, we can't give you an answer because we did not certify this product range.
ਕਰਿਆਨੇ ਦੀ ਖਰੀਦਦਾਰੀ ਇੱਕ ਚੀਜ਼ ਹੈ, ਪਰ ਬਾਹਰ ਖਾਣਾ ਖਾਣ ਨਾਲ ਪਾਬੰਦੀਆਂ ਵਾਲੇ ਲੋਕਾਂ ਲਈ ਵੱਖੋ ਵੱਖਰੀਆਂ ਚਿੰਤਾਵਾਂ ਪੈਦਾ ਹੁੰਦੀਆਂ ਨੇ. ਜੇਕਰ ਤੁਹਾਨੂੰ ਖਾਣੇ ਤੋਂ ਐਲਰਜੀ ਹੈ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਸਟਾਫ ਨੂੰ ਦੱਸੋ. ਤੇ ਇੰਗ੍ਰਿਡ ਰੋਚ ਕੋਲ ਇੱਕ ਹੋਰ ਕੀਮਤੀ ਸੁਝਾਅ ਵੀ ਹੈ.
Allergy and Anaphylaxis Australia have a chef card. So it's a little wallet-sized card that lists your food allergies. And when you go into a restaurant or a cafe or a takeaway store, you can pull that little chef card out. You can say to the staff, I have a food allergy. Can you please give this card to the chef? So it's a reminder to check the ingredients and that they make the food without cross-contaminating with any other foods.
ਸ਼੍ਰੀਮਤੀ ਰੋਚ ਸੁਝਾਅ ਦਿੰਦੇ ਨੇ ਕਿ ਸ਼ਾਂਤ ਸਮੇਂ ਜਾਣਾ ਚਾਹੀਦਾ ਹੈ ਤਾਂ ਜੋ ਤੁਸੀਂ ਸਟਾਫ ਨਾਲ ਗੱਲ ਕਰ ਸਕੋ. ਉਹ ਕਹਿੰਦੇ ਨੇ ਕਿ ਸਥਾਨ ਨੂੰ ਧਿਆਨ ਨਾਲ ਚੁਣੋ, ਘੱਟ ਸਮੱਗਰੀ ਵਾਲੇ ਸਾਦੇ ਭੋਜਨ ਦਾ ਆਰਡਰ ਦਿਓ ਅਤੇ ਕ੍ਰੋਸ ਕੰਟੈਮੀਨੇਸ਼ਨ ਦੇ ਕਾਰਨ ਬੁਫੇ ਸਟਾਈਲ ਖਾਣ ਤੋਂ ਬਚੋ.
And of course, the most important thing is that when you eat out, you must carry your allergy medication with you. So if you have an adrenaline device or antihistamine or whatever it is you use that's on your action plan, you must carry your medication with you so that if, unfortunately, you do get exposed to your allergen, you've got your medication on hand.
ਕੋਸ਼ਰ ਡਾਈਨਿੰਗ ਦੀ ਖੋਜ ਕਰਦੇ ਸਮੇਂ ਅਸੀਂ ਕਿਸੇ ਵੀ ਰੈਸਟੋਰੈਂਟ ਵਿੱਚ ਜਾ ਕੇ ਕੋਸ਼ਰ ਭੋਜਨ ਦਾ ਆਰਡਰ ਨਹੀਂ ਦੇ ਸਕਦੇ. ਪੂਰਾ ਰੈਸਟੋਰੈਂਟ ਹੀ ਕੋਸ਼ਰ ਪ੍ਰਮਾਣਿਤ ਹੋਣਾ ਚਾਹੀਦਾ ਹੈ ਅਤੇ ਕੋਸ਼ਰ ਆਸਟ੍ਰੇਲੀਆ ਐਪ ਵਿੱਚ ਇੱਕ ਵਿਆਪਕ ਸੂਚੀ ਸ਼ਾਮਲ ਹੈ. ਡਾਕਟਰ ਖਾਨ ਕਹਿੰਦੇ ਨੇ ਕਿ ਹਲਾਲ ਭੋਜਨ ਹਲਾਲ ਉਤਪਾਦਾਂ ਦੀ ਖਰੀਦਦਾਰੀ ਨਾਲੋਂ ਵਧੇਰੇ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਕਾਰੋਬਾਰ ਕਈ ਵਾਰ ਆਪਣੇ ਰੈਸਟੋਰੈਂਟ ਉੱਤੇ ਹਲਾਲ ਪ੍ਰਮਾਣੀਕਰਨ ਲੋਗੋ ਪ੍ਰਦਰਸ਼ਿਤ ਕਰਨ ਤੋਂ ਝਿਜਕਦੇ ਨੇ.
The apps are there and I commend those groups. They try to help the consumers. For example, Halal Food Sydney, Halal Food in Melbourne, they develop some kind of information space. So there are thousands of consumers who wants clarity and we can see for ourselves inconsistencies in what is certified.
ਅੰਤ ਵਿੱਚ ਹੱਥ ਵਿੱਚ ਮੌਜੂਦ ਵਧੀਆ ਟੂਲਸ ਦੀ ਵਰਤੋਂ ਕਰਕੇ ਆਪਣੀ ਖੋਜ ਕਰਨਾ ਹਮੇਸ਼ਾ ਸਭ ਤੋਂ ਸੁਰੱਖਿਅਤ ਹੁੰਦਾ ਹੈ. ਇਹ ਜਾਣਕਾਰੀ SBS ਨਿਊਜ਼ ਤੋਂ ਮੈਲੀਸਾ ਕੈਂਪਨੋਨੀ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਔਰ ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ। ਔਰ ਇੱਕ ਵਾਰ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਜਿਨ੍ਹਾਂ ਨੇ ਹੁਣੇ ਹੁਣੇ ਸਾਡੇ ਨਾਲ ਸਾਂਝ ਪਾਈ ਹੈ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4 to 5 PM ਲਾਈਵ ਪ੍ਰਸਾਰਿਤ ਹੁੰਦਾ ਜੀ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 PM SBS ਰੇਡੀਓ 2 ਦੇ ਉੱਤੇ। ਔਰ ਪ੍ਰੋਗਰਾਮ ਦੌਰਾਨ ਜਿਹੜੀਆਂ ਵੱਖ ਵੱਖ ਵੰਨਗੀਆਂ ਅਸੀਂ ਪੇਸ਼ ਕਰਦੇ ਹਾਂ ਉਹਨਾਂ ਵੰਨਗੀਆਂ ਨੂੰ ਵੇਖਣ ਸੁਣਨ ਪੜ੍ਹਨ ਦੇ ਵਾਸਤੇ ਤੁਸੀਂ SBS ਪੰਜਾਬੀ ਦੇ ਜਿਹੜੇ ਵੱਖ ਵੱਖ ਪਲੇਟਫਾਰਮ ਹੈਗੇ ਆ, ਚਾਹੇ ਉਹ SBS ਪੰਜਾਬੀ ਦੀ ਵੈਬਸਾਈਟ ਹੈ, ਚਾਹੇ ਉਹ ਫੇਸਬੁੱਕ ਪੇਜ ਹੈ, ਚਾਹੇ ਉਹ ਇੰਸਟਾਗ੍ਰਾਮ ਅਕਾਊਂਟ ਜਾਂ ਯੂਟਿਊਬ ਜਿਹੜਾ ਅਕਾਊਂਟ ਹੈਗਾ, ਵੱਖ ਵੱਖ ਥਾਵਾਂ ਦੇ ਉੱਤੇ ਤੁਸੀਂ ਜਾ ਕੇ SBS ਪੰਜਾਬੀ ਨੂੰ ਫੋਲੋ ਕਰ ਸਕਦੇ ਹੋ, SBS ਪੰਜਾਬੀ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੜ੍ਹ ਸੁਣ ਵੇਖ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਸਾਡੀ ਜਿਹੜੀ ਆਖਰੀ ਪੇਸ਼ਕਾਰੀ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਦਾ ਜਿਹੜਾ ਯੁੱਗ ਹੈ, ਟੈਕਨੋਲੋਜੀ ਦਾ ਯੁੱਗ ਹੈ, AI ਦਾ ਯੁੱਗ ਹੈ, ਕਹਿਣ ਦਾ ਭਾਵ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ, ਔਰ ਇਸੇ ਤਕਨੀਕ ਦੇ ਕਾਰਨ ਕਈ ਲੋਕ ਠੱਗੀਆਂ ਦਾ ਸ਼ਿਕਾਰ ਵੀ ਹੁੰਦੇ ਨੇ। ਜਿਹੜੇ ਸਕੈਮਰ ਨੇ ਉਹਨਾਂ ਦੇ ਵੱਲੋਂ ਇਸ ਤਕਨੀਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਤੁਸੀਂ ਅਜਿਹੀਆਂ ਠੱਗੀਆਂ ਤੋਂ ਕਿਵੇਂ ਬਚ ਸਕਦੇ ਹੋ ਜਾਂ ਦੂਸਰਿਆਂ ਨੂੰ ਕਿਵੇਂ ਬਚਾ ਸਕਦੇ ਹੋ, ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਨੇ, ਜਿਹੜੇ ਤੁਹਾਡੇ ਜਾਣਕਾਰ ਨੇ, ਔਰ ਇਹਨਾਂ ਠੱਗੀਆਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਇਹਨਾਂ ਦੀ ਸ਼ਨਾਖਤ ਕਿਵੇਂ ਕਰਨੀ, ਤੁਸੀਂ ਮਾਹਿਰ ਕੀ ਆਖਦੇ ਨੇ, ਕੀ ਕੁਝ ਟਿਪਸ ਹੈਗੇ ਨੇ, ਸਾਰਾ ਵਿਰਵਾ ਤੁਹਾਨੂੰ ਸੁਣਾਉਂਦੇ ਹਾਂ ਇਸ ਰਿਪੋਰਟ ਦੇ ਰਾਹੀਂ। ਆਓ ਸੁਣਦੇ ਹਾਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਨਵੀਂ ਖੋਜ ਤੋਂ ਇਹ ਪਤਾ ਲੱਗਾ ਕਿ ਆਸਟ੍ਰੇਲੀਅਨ ਲੋਕ AI ਫੇਕ ਘੁਟਾਲਿਆਂ ਦਾ ਪਤਾ ਲਗਾਉਣ ਬਾਰੇ ਖਤਰਨਾਕ ਤੌਰ ਤੇ ਬਹੁਤ ਜ਼ਿਆਦਾ ਆਤਮ ਵਿਸ਼ਵਾਸੀ ਨੇ, ਜਦਕਿ ਇਸ ਤਕਨੀਕ ਨੂੰ ਪਹਿਚਾਨਣਾ ਹੋਰ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਹਿਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਧੋਖੇਬਾਜ਼ਾਂ ਵੱਲੋਂ ਸਾਹਮਣੇ ਵਾਲੇ ਵਿਅਕਤੀ ਦੇ ਵਿਸ਼ਵਾਸ ਅਤੇ ਰਵੱਈਏ ਦਾ ਫਾਇਦਾ ਚੁੱਕਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਸੰਦੇਸ਼ਾਂ ਨੂੰ ਰੋਕਣ, ਤਸਦੀਕ ਕਰਨ ਅਤੇ ਉਹਨਾਂ ਨੂੰ ਅਸਵੀਕਾਰ ਕਰ ਦੇਣ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣੇ ਡੀਪ ਫੇਕ ਘੁਟਾਲੇ ਨੂੰ ਤੁਰੰਤ ਪਹਿਚਾਣ ਲਓਗੇ ਤਾਂ ਅਜਿਹਾ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਪਰ ਕੌਮਬੈਂਕ ਦੀ ਨਵੀਂ ਖੋਜ ਦੇ ਸੁਝਾਵਾਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਅਨ ਲੋਕ ਸ਼ਾਇਦ ਸਹੀ ਹੋਣ ਦੇ ਮੁਕਾਬਲੇ ਜ਼ਿਆਦਾ ਆਤਮ ਵਿਸ਼ਵਾਸੀ ਨੇ ਅਤੇ ਘੁਟਾਲੇਬਾਜ਼ ਇਸ ਫਰਕ ਦਾ ਫਾਇਦਾ ਚੁੱਕ ਕੇ ਪ੍ਰਫੁੱਲਤ ਹੋ ਰਹੇ ਨੇ, ਕਿਉਂਕਿ ਡੀਪ ਫੇਕ ਦੇ ਨਾਲ ਖਤਰਾ ਸਿਰਫ ਤਕਨਾਲੋਜੀ ਦਾ ਨਹੀਂ ਹੈ ਬਲਕਿ ਇਹ ਵਿਸ਼ਵਾਸ ਨੂੰ ਵੀ ਢਾਲ ਆਉਂਦਾ ਹੈ। ਕਾਮਨਵੈਲਥ ਬੈਂਕ ਵਿਖੇ ਗਰੁੱਪ ਫਰਾਡ ਮੈਨੇਜਮੈਂਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੇਮਸ ਰੌਬਰਟ ਦਾ ਆਖਣਾ ਹੈ ਕਿ ਡੀਪ ਫੇਕ ਦਾ ਇਸਤੇਮਾਲ ਹੁਣ ਉਹਨਾਂ ਲੋਕਾਂ ਦੀ ਨਕਲ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਤੇ ਅਸੀਂ ਆਸਾਨੀ ਨਾਲ ਵਿਸ਼ਵਾਸ ਕਰਦੇ ਹਾਂ, ਭਾਵੇਂ ਉਹ ਕੋਈ ਮਸ਼ਹੂਰ ਹਸਤੀ ਹੋਵੇ, ਕੋਈ ਜਾਣਕਾਰ ਹੋਵੇ ਜਾਂ ਕੋਈ ਅਜਿਹਾ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ।
So what we've been talking about in the study is deep fakes. So like you said, either video deep fakes or audio deep fakes. So often these are impersonations of someone you trust. So it might be a celebrity, a public figure, maybe even a family member. And they're often, the content's often hosted on social media platforms, dating apps, and even messaging platforms.
ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਇਸ ਪਲ ਨੂੰ ਜੋ ਵੱਖਰਾ ਬਣਾਉਂਦਾ ਹੈ ਉਹ ਹੈ ਪੈਮਾਨਾ ਅਤੇ ਗਤੀ। ਇਹ ਕੋਈ ਮਾਮੂਲੀ ਧੋਖਾਧੜੀ ਨਹੀਂ ਹੈ ਜਿਸ ਨੂੰ ਤੁਸੀਂ ਹਲਕੇ ਵਿੱਚ ਲੈ ਸਕੋ। ਇਹਨਾਂ ਨੂੰ ਨਿੱਜੀ ਜਾਣ ਪਛਾਣ ਵਾਲਾ ਅਤੇ ਅਸਲੀ ਮਹਿਸੂਸ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਉਹ ਕਹਿੰਦਾ ਹੈ ਕਿ ਆਸਟ੍ਰੇਲੀਆਈ ਲੋਕ ਆਪਣੀ ਸੋਚ ਤੋਂ ਕਿਤੇ ਜ਼ਿਆਦਾ ਡੀਪ ਫੇਕ ਦਾ ਸਾਹਮਣਾ ਕਰ ਰਹੇ ਨੇ।
At the minute, according to the study, we're seeing over 1 in 4 Aussies having seen a deep fake. And that could have been a video deep fake or an audio deep fake. So quite prevalent, but our expectations are that it should continue to grow as more and more criminals are also adopting this technology.
ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੇ ਪਹਿਲੂਆਂ ਵਿੱਚੋਂ ਇੱਕ ਇਹ ਹੈ ਕਿ ਆਡੀਓ ਡੀਪ ਫੇਕ ਬਣਾਉਣ ਦੇ ਲਈ ਘੁਟਾਲੇਬਾਜ਼ਾਂ ਨੂੰ ਕਿੰਨੀ ਘੱਟ ਸਮੱਗਰੀ ਦੀ ਲੋੜ ਹੁੰਦੀ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਪਹਿਲਾਂ ਹੀ ਆਨਲਾਈਨ ਵੌਇਸ ਰਿਕਾਰਡਿੰਗਸ ਮੌਜੂਦ ਹੁੰਦੀਆਂ ਨੇ।
One of the things that is a challenge for all of us out there is that a lot of us are on social media, maybe we're in the public light or public view, or we've posted online. So often our face and our voice print are out there, and it can only take sometimes literally under 10 seconds of someone's voice print to copy their voice.
ਇਸ ਲਈ ਬੇਸ਼ੱਕ ਤੁਸੀਂ ਤਕਨੀਕੀ ਤੌਰ ਤੇ ਸਮਝਦਾਰ ਹੋ, ਪਰ ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵੱਡਾ ਜੋਖਮ ਬਣ ਸਕਦਾ ਹੈ।
One of the things that's worrying from the study is that 89% of the respondents said that they could accurately spot a deep fake, but when we tested them, they were only correct 42% of the times. That's actually worse than if they'd guessed.
ਇਸ ਲਈ ਜੇਕਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਡੀਪ ਫੇਕ ਨੂੰ ਭਰੋਸੇਯੋਗ ਢੰਗ ਨਾਲ ਨਹੀਂ ਪਛਾਣ ਸਕਦੇ ਤਾਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਲੋਕਾਂ ਨੂੰ ਡਰ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਅਤੇ ਉਹਨਾਂ ਨੂੰ ਸਿੰਥੈਟਿਕ ਆਵਾਜ਼ਾਂ ਜਾਂ ਨਕਲੀ ਵੀਡੀਓਜ਼ ਨੂੰ ਲੱਭਣ ਵਿੱਚ ਮਾਹਿਰ ਬਣਨ ਦੀ ਲੋੜ ਹੈ। ਇਸ ਦੀ ਬਜਾਏ ਉਹ ਆਖਦੇ ਨੇ ਕਿ ਸਭ ਤੋਂ ਵਧੀਆ ਬਚਾਅ ਰਵੱਈਏ ਵਿੱਚ ਬਦਲਾਅ ਹੈ, ਸੰਜਮ ਵਰਤਣੀ, ਜਾਂਚ ਕਰਨਾ ਅਤੇ ਜਲਦਬਾਜ਼ੀ ਨਾ ਕਰਨਾ।
We don't need to be afraid. We actually don't need to be able to detect that it's a deep fake. As long as any time we're doing something like an investment or getting into a big relationship, that we take the simple stop, check, reject mantra step. So stop. Most scammers will put you under sort of time pressure to act without thinking. We've got to pause, take ourselves into slow thinking mode, not react instantly. Second bit, check. Talk to your friends and family before making a big financial decision. Use a search engine to look up the opportunity and add the word scam at the end. And then lastly, the reject portion. Hang up, block the calls.
ਇਹ ਸਲਾਹ ਮਾਇਨੇ ਰੱਖਦੀ ਹੈ ਕਿਉਂਕਿ ਇਸ ਵਿੱਚ ਨਾ ਸਿਰਫ ਵਿੱਤੀ ਤੌਰ ਤੇ ਸਗੋਂ ਭਾਵਨਾਤਮਕ ਤੌਰ ਤੇ ਵੀ ਗੰਭੀਰ ਸਿੱਟੇ ਹੋ ਸਕਦੇ ਨੇ। ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਧੋਖਾਧੜੀ ਰਿਸ਼ਤਿਆਂ ਨੂੰ ਬਰਬਾਦ ਕਰ ਸਕਦੀ ਹੈ, ਪਰਿਵਾਰਾਂ ਨੂੰ ਤੋੜ ਸਕਦੀ ਹੈ ਅਤੇ ਸਭ ਤੋਂ ਦੁਖਦਾਈ ਮਾਮਲਿਆਂ ਵਿੱਚ ਲੋਕਾਂ ਨੂੰ ਸਵੈ ਨੁਕਸਾਨ ਦੇ ਲਈ ਮਜਬੂਰ ਵੀ ਕਰ ਸਕਦੀ ਹੈ.
Yeah, there's the consequences are horrific, and it's completely unconscionable that the syndicates would cause this amount of emotional harm. So obviously there's the financial harm, which is very significant, but what's often not talked about is the bits that you're mentioning there, the emotional harm. You've seen divorces, family breakups. We've seen small businesses that were emerging and doing well going under, and then in the rarer but still present side, there's, you know, self-harm incidents as well, where people just feel they can't deal with it.
ਅਤੇ ਜੋ ਪਰਿਵਾਰ ਆਵਾਜ਼ ਦੀ ਨਕਲ ਕਰਨ ਵਾਲੇ ਘੁਟਾਲਿਆਂ ਦੇ ਲਈ ਫਿਕਰਮੰਦ ਹਨ, ਜਿਵੇਂ ਕਿ ਕੋਈ ਵਿਅਕਤੀ ਤੁਹਾਡੇ ਬੱਚੇ ਜਾਂ ਪੋਤੇ ਪੋਤੀ ਹੋਣ ਦਾ ਨਾਟਕ ਕਰਕੇ ਤੁਹਾਡੇ ਤੋਂ ਤੁਰੰਤ ਪੈਸੇ ਮੰਗ ਰਿਹਾ ਹੋਵੇ, ਉਹਨਾਂ ਲਈ ਸ਼੍ਰੀ ਰੋਬਰਟਸ ਆਖਦੇ ਨੇ ਕਿ ਇੱਕ ਸਰਲ ਕਦਮ ਘੁਟਾਲੇ ਨੂੰ ਜੜ੍ਹ ਤੋਂ ਖਤਮ ਕਰ ਸਕਦਾ ਹੈ, ਉਹ ਹੈ ਇੱਕ ਪਰਿਵਾਰਕ ਸੁਰੱਖਿਅਤ ਸ਼ਬਦ.
So in fact, the study showed that 74% of Aussies felt that they should have a family safe word, but unfortunately only 20% of them had actually taken the step to do that, and such an easy step. So if the listeners take one thing out of the whole discussion here, make a safe word up, share it confidentially within your family to help stay safe against any impersonation of any of your family members.
ਸ਼੍ਰੀ ਰੋਬਰਟਸ ਦੇ ਕੋਲ ਰੋਜ਼ਮਰਾ ਦੀ ਜ਼ਿੰਦਗੀ ਦੇ ਲਈ ਵੀ ਇੱਕ ਸਲਾਹ ਹੈ. ਜਿਵੇਂ ਹੀ ਅਣਜਾਣ ਨੰਬਰ ਤੋਂ ਫੋਨ ਦੀ ਘੰਟੀ ਵੱਜਦੀ ਹੈ, ਤੁਸੀਂ ਸਿਰਫ ਇਹ ਦੇਖਣ ਲਈ ਫੋਨ ਚੁੱਕਦੇ ਹੋ ਕਿ ਉਹ ਕੀ ਚਾਹੁੰਦੇ ਨੇ. ਰੋਬਰਟਸ ਆਖਦੇ ਨੇ ਕਿ ਕਿਸੇ ਨਾਲ ਵੀ ਫੋਨ 'ਤੇ ਨਾ ਉਲਝੋ, ਉਹਨਾਂ ਨਾਲ ਕੋਈ ਗੱਲਬਾਤ ਨਾ ਕਰੋ, ਕਿਉਂਕਿ ਗੱਲਬਾਤ ਦੇ ਰਾਹੀਂ ਧੋਖੇਬਾਜ਼ਾਂ ਵੱਲੋਂ ਬੈਂਕ ਖਾਤਿਆਂ ਜਾਂ ਲਿੰਕ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਕੱਢੀਆਂ ਜਾ ਸਕਦੀਆਂ ਨੇ.
So while it probably is satisfying to cast the net and have that engagement, it's often best not to answer a scam call if it's coming in. The more you answer it, they feel that maybe there's an opportunity for scamming you. But if you're never answering it, I think practically you end up dropping off their lists and eventually they stop calling you.
ਆਨਲਾਈਨ ਘੁਟਾਲਿਆਂ, ਧੋਖਾਧੜੀ ਅਤੇ ਵਿੱਤੀ ਸਾਈਬਰ ਅਪਰਾਧਾਂ ਵਿੱਚ ਗੁਆਚੇ ਫੰਡਾਂ ਦੀ ਰਿਕਵਰੀ ਵਿੱਚ ਸਹਾਇਤਾ ਕਰਨ ਵਾਲੀ ਕੰਪਨੀ ਸਕੈਮ ਅਸਿਸਟ ਦੇ ਸਾਈਬਰ ਅਤੇ ਘੁਟਾਲੇ ਸਹਾਇਤਾ ਮਾਹਰ ਸਾਈਮਨ ਸਮਿਥ ਆਖਦੇ ਨੇ ਕਿ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਧੋਖਾਧੜੀਆਂ ਨੂੰ ਵਧਾਵਾ ਦੇਣ ਲਈ ਕੀਤਾ ਜਾ ਰਿਹਾ ਹੈ, ਤਾਂ ਉੱਥੇ ਇਸੇ ਤਕਨੀਕ ਦੀ ਮਦਦ ਨਾਲ ਧੋਖਾਧੜੀਆਂ ਤੋਂ ਬਚਿਆ ਵੀ ਜਾ ਸਕਦਾ ਹੈ.
Suspicious or you know, so that's, if you want to get technical, I mean that's technically just an algorithm that's basically saying this number is known for fraud, and it's accurate to, you know, 99% of the time.
Is de nali smith lokan nu shabdan de chance vich na aun layi suchet vi karde ne, kyunki dhokha dhadi koi navi gal nahi hai, sago us da taur tareeka badlya hai.
AI is a very broad term, it's a valid one, right? And where there's really good technology out there, and there's bad scammers, and there's bad technology and good scammers. And it doesn't matter whether there's AI or not, there'll always be fraudsters. And, you know, as long as there's greed, there'll be theft.
Deepfake beshak hi naveentam hathiyar hon, par sab to vadhiya bachaa halle vi manukhi subhaav vich hai. Kaali na karo, ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲਓ ਅਤੇ ਜਲਦਬਾਜ਼ੀ ਨੂੰ ਆਪਣੀ ਸਹਿਜ ਪ੍ਰਵਿਰਤੀ ਉੱਤੇ ਭਾਰੂ ਨਾ ਪੈਣ ਦਿਓ. SBS ਨਿਊਜ਼ ਲਈ SM ਅਲਗਾਲੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ SBS ਪੰਜਾਬੀ ਦੇ ਲਈ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.
ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ. ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ. ਵੱਖ ਵੱਖ ਜਿਹੜੀਆਂ ਪੇਸ਼ਕਾਰੀਆਂ ਵੰਨਗੀਆਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀ ਕੀਤੀਆਂ ਨੇ ਇਸ ਪ੍ਰੋਗਰਾਮ ਦੇ ਰਾਹੀਂ, ਔਰ ਕੱਲ੍ਹ ਮਿਲਾਂਗੇ ਤੁਹਾਡੇ ਨਾਲ ਇੱਕ ਵਾਰ ਫਿਰ ਇਸੇ ਮੰਚ ਦੇ ਉੱਤੇ ਇਸੇ ਸਮੇਂ 4 to 5 ਦਰਮਿਆਨ ਇੱਕ ਹੋਰ ਨਵਾਨਕੋਰ ਪ੍ਰੋਗਰਾਮ ਲੈ ਕੇ. ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਤੁਸੀਂ ਦਿਓ ਇਜਾਜ਼ਤ, ਪਰ ਜਾਂਦੇ ਜਾਂਦੇ ਤੁਹਾਨੂੰ ਛੱਡਦੇ ਜਾਂਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਗੀਤ ਦੇ ਨਾਲ. ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਔਰ ਠੀਕ ਠਾਕ ਰਹੋ, ਆਪਣਾ ਖਿਆਲ ਰੱਖੋ, ਔਰ ਰੱਬ ਰੱਖਾ ਸ਼ਬਾ ਖੈਰ. ਮਿਲਦੇ ਹਾਂ ਕੱਲ੍ਹ ਨੂੰ ਨਵੇਂ ਕੋਰ ਪ੍ਰੋਗਰਾਮ ਦੇ ਨਾਲ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।